ਚਾਬੀ ਆਪਣਿਆਂ ਗੁਰਸਿੱਖਾਂ ਨੂੰ ਫੜਾ ਦਿੰਦੇ ਨੇ ਜੋ ਚਾਹੀਦਾ ਮੰਗਲਾ ਪਰ ਨਿਮਰਤਾ ਦੇ ਨਾਲ ਸਤਿਗੁਰ ਦੇ ਦਰ ਦੀ ਸੇਵਾ ਕਰੀਏ। ਸਤਸੰਗਤ ਜੀ ਸੇਵਾ ਬੜੀ ਕੀਤੀ, ਸਾਲ ਲੰਘ ਗਿਆ ਪੂਰਾ, ਇੱਕ ਸਾਲ ਤੋਂ ਬਾਅਦ ਮਹਾਰਾਜ ਸੰਗਤ ਨੂੰ ਨਾਲ ਲੈ ਕੇ ਵੱਡੇ ਸਤਿਗੁਰਾਂ ਦੇ ਸਥਾਨਾਂ ਦੀ ਯਾਤਰਾ ਕਰਨ ਵਾਸਤੇ ਗਏ ਤੇ ਉਸ ਤੋਂ ਬਾਅਦ ਝੜੀ ਲੱਗ ਗਈ, ਬਾਰਿਸ਼ ਹੋਣੀ ਸ਼ੁਰੂ ਹੋ ਗਈ, ਜਿੰਨੀਆਂ ਲੱਕੜਾਂ ਲੰਗਰ ਵਿੱਚ ਜਮ੍ਹਾਂ ਸਨ ਸਭ ਗਿੱਲੀਆਂ ਹੋ ਗਈਆਂ, ਇਹ ਥੋੜੀਆਂ ਬਹੁਤ ਲੱਕੜਾਂ ਇਹਨਾਂ ਨੇ ਵੀ ਜਮ੍ਹਾਂ ਰੱਖੀਆਂ ਸੀ ਵੀ ਕਦੇ ਜ਼ਰੂਰਤ ਪੈ ਸਕਦੀ ਹੈ, ਆਪਣਾ ਜਿਹੜਾ ਘਰ ਸੀ ਉਹਦੇ ਵਿੱਚ ਲੱਕੜਾਂ ਜਮ੍ਹਾਂ ਵੀ ਰੱਖੀਆਂ ਹੋਈਆਂ ਸੀ, ਇਹਨਾਂ ਨੇ ਸਾਰੀਆਂ ਲੱਕੜਾਂ ਲਿਆ ਕੇ ਲੰਗਰ ਵਿੱਚ ਸੁੱਟ ਦਿੱਤੀਆਂ। ਸਤਿਗੁਰਾਂ ਨੇ ਸੁਨੇਹਾ ਭੇਜਿਆ, ਭਾਈ ਆ ਰਹੇ ਆ, ਪ੍ਰਸ਼ਾਦਾ ਤਿਆਰ ਕਰ ਲਓ, ਲੰਗਰ ਮਸਤਾਨਾ ਹੋ ਚੁੱਕਿਆ ਸੀ, ਲੱਕੜਾਂ ਗਿੱਲੀਆਂ ਸਨ ਸਾਰੀਆਂ। ਬਾਬੇ ਆਦਮ ਨੇ ਆਪਣੇ ਘਰ ਜਿੰਨੀਆਂ ਲੱਕੜਾਂ ਜਮ੍ਹਾਂ ਪਈਆਂ ਸੀ ਸਾਰੀਆਂ ਲਿਆ ਕੇ ਲੰਗਰ ਵਿੱਚ ਸੁੱਟ ਦਿੱਤੀਆਂ। ਸੱਚੇ ਪਾਤਸ਼ਾਹ ਆ ਗਏ, ਠੰਡ ਦਾ ਸਮਾਂ ਸੀ, ਸਰਦੀ ਬਹੁਤ ਜ਼ਿਆਦਾ ਸੀ ਤੇ ਬਾਬੇ ਆਦਮ ਨੇ ਸੋਚਿਆ ਸੰਗਤ ਦੀ ਸੇਵਾ ਕਮਾ ਲਈਏ, ਇਹਨੇ ਆਪਣੇ ਘਰ ਦਾ ਜਿਹੜਾ ਉੱਥੇ ਮਕਾਨ ਇਹਨੇ ਖਰੀਦਿਆ ਸੀ ਉਹਦੀਆਂ ਸਾਧ ਸੰਗਤ ਜੀ ਜੋ ਚਗਾਠਾਂ ਲੱਗੀਆਂ ਹੋਈਆਂ ਸੀ, ਦਰਵਾਜ਼ੇ ਖਿੜਕੀਆਂ ਲੱਗੀਆਂ ਸੀ, ਸਾਰੀ ਲੱਕੜ ਲਾ ਲਿਆਂਦੀ, ਉਹਨਾਂ ਨੂੰ ਪਾੜ ਪਾੜ ਕੇ ਛੋਟਾ ਛੋਟਾ ਕਰਕੇ ਤੇ ਬਾਬੇ ਆਦਮ ਨੇ ਸਰੋਵਰ ਦੇ ਆਲੇ ਦੁਆਲੇ ਕਈ ਅੰਗੀਠੀਆਂ ਬਾਲ ਦਿੱਤੀਆਂ ਵੀ ਸੰਗਤਾਂ ਨੂੰ ਠੰਡ ਲੱਗਦੀ ਆ, ਹੱਥ ਪੈਰ ਸੇਕਣ, ਇੰਨੀ ਸੇਵਾ ਪਿਆਰ ਨਾਲ ਹੱਥ ਪੈਰ ਸੇਕਣਗੀਆਂ ਸੰਗਤਾਂ। ਘਰ ਦੇ ਸਾਰੇ ਦਰਵਾਜ਼ੇ ਉਹ ਲੈ ਆਉਂਦੇ, ਚਗਾਠਾਂ ਲੈ ਆਉਂਦੀਆਂ ਕੱਢ ਕੇ ਤੇ ਸਾਧ ਸੰਗਤ ਜੀ ਜਦੋਂ ਆਲੇ ਦੁਆਲੇ ਅੰਗੀਠੀਆਂ ਬਾਲੀਆਂ, ਸੰਗਤਾਂ ਨੇ ਲੰਗਰ ਛਕਿਆ, ਹੱਥ ਪੈਰ ਸੇਕੇ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ, ਮਹਾਰਾਜ ਆਖਣ ਲੱਗੇ ਬਈ ਇਹ ਅੰਗੀਠੀਆਂ ਬਾਲਣ ਦੀ ਸੇਵਾ ਕਿਹਨੇ ਕੀਤੀ? ਕਹਿੰਦੇ ਸਤਿਗੁਰੂ ਬਾਬਾ ਆਦਮ ਇਹ ਭੁੱਚੋਂ ਤੋਂ ਉਹ ਸੇਵਾ ਕਰਦਾ। ਕਹਿੰਦੇ ਬੁਲਾਓ। ਸਤਿਗੁਰੂ ਆਸਣ ਤੇ ਸੁਭਾਏ ਮਾਨ ਸਨ, ਮਹਾਰਾਜ ਨੇ ਬੁਲਾਇਆ, ਹਜ਼ੂਰ ਹੁਕਮ ਕਰੋ। ਮਹਾਰਾਜ ਆਖਣ ਲੱਗੇ ਬਾਬਾ ਆਦਮ ਤੇਰੀ ਸੇਵਾ ਤੋਂ ਬੜੇ ਖੁਸ਼ ਹਾਂ, ਤੂੰ ਸੰਗਤਾਂ ਦੀ ਸੇਵਾ ਕੀਤੀ ਆ, ਪ੍ਰਸ਼ਾਦ ਪਾਣੀ ਛਕਾਇਆ ਹੈ, ਲੰਗਰ ਵਿੱਚ ਲੱਕੜਾਂ ਲਿਆ ਕੇ ਸੁੱਟੀਆਂ ਨੇ ਤੇ ਚਗਾਠਾਂ ਵੀ ਪੱਟ ਪੱਟ ਕੇ ਲਿਆ ਕੇ ਤੂੰ ਸੰਗਤ ਵਾਸਤੇ ਅੰਗੀਠੀਆਂ ਵਾਲੀਆਂ ਨੇ, ਸੰਗਤ ਖੁਸ਼ ਹੋਈ ਆ। ਜੇ ਸੰਗਤ ਖੁਸ਼ ਹੋ ਜਾਵੇ ਗੁਰਮੁਖੋ ਤੇ ਸੰਗਤ ਦੀ ਖੁਸ਼ੀ ਵਿੱਚ ਹੀ ਸਾਰੀਆਂ ਬਰਕਤਾਂ ਹੁੰਦੀਆਂ। ਸੰਗਤ ਦੀ ਖੁਸ਼ੀ ਲੈਣੀ ਚਾਹੀਦੀ ਆ, ਭਾਵੇਂ ਕੋਈ ਕੀਰਤਨੀਆਂ ਰਾਗੀ ਢਾਡੀ ਕਥਾ ਵਾਚਕ ਵਿਦਵਾਨ ਕੋਈ ਵੀ ਹੋਵੇ, ਸੰਗਤ ਦੀ ਖੁਸ਼ੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਸੰਗਤ ਚਾਹਵੇ ਹਾਥੀ ਤੇ ਬਿਠਾ ਦੇਵੇ ਤੇ ਗੁਰਮੁਖੋ ਜੇ ਕੋਈ ਨਾ ਸਹੀ ਢੰਗ ਨਾਲ ਚੱਲੇ, ਜੇ ਕੋਈ ਸਤ ਸੰਗਤ ਜੀ ਆਪਣਾ ਰਾਹ ਛੱਡ ਕੇ ਕੁਰਸਤੇ ਤੁਰ ਪਵੇ ਤੇ ਖਿਮਾ ਕਰਨਾ, ਗਧੇ ਤੇ ਭਾਉਣ ਵਾਲੇ ਵੀ ਬੜੇ ਨੇ। ਆਖੋ ਸਤਨਾਮ। ਬੜੇ ਲੋਕ ਵੇਖੇ ਨੇ, ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ। ਆਪਾਂ ਬੜੇ ਵੇਖੇ ਨੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਕਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਵਾਹਿਗੁਰੂ ਦੀ ਨਦਰ ਕੋਈ ਪਤਾ ਨੀ ਕਿਹੜੇ ਵੇਲੇ ਬਦਲ ਜਾਣੀ ਹੈ। ਤੇ ਸੰਗਤ ਦੀ ਖੁਸ਼ੀ ਵਿੱਚ ਬੜੀ ਬਰਕਤ ਹੁੰਦੀ ਹੈ, ਸੰਗਤ ਦੀ ਖੁਸ਼ੀ ਲੈਣੀ ਚਾਹੀਦੀ ਹੈ, ਜਿਹੜੀ ਸਭ ਤੋਂ ਵੱਡੀ ਚੀਜ਼ ਹੈ। ਤੇ ਸੰਗਤ ਜੀ ਸੱਚੇ ਪਾਤਸ਼ਾਹ ਆਖਣ ਲੱਗੇ, ਅੱਜ ਤੇਰੇ ਤੇ ਬੜੇ ਖੁਸ਼ ਆ, ਮੰਗ ਕੀ ਚਾਹੀਦਾ? ਤੇ ਇਹਨੇ ਮੰਗ ਮੰਗੀ, ਬਾਬੇ ਆਦਮ ਨੇ ਖੜੇ ਹੋ ਕੇ ਗਲ ਵਿੱਚ ਪੱਲਾ ਪਾ ਕੇ ਸੱਚੇ ਪਾਤਸ਼ਾਹ ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ, ਕੀ ਚਾਹੀਦਾ ਬਈ? ਮਰਜ ਮਿਹਰ ਕਰੋ।
ਨਾ ਤੂੰ ਭੁੱਲੀ ਨਾ ਭੁਲਾਵੀ, ਨਾ ਵਿਸਰੀ ਨਾ ਵਿਸਾਰੀ ਜੀ। ਨਾ ਤੂੰ ਭੁੱਲੀ ਨਾ ਭੁਲਾਵੀ, ਨਾ ਵਿਸਰੀ ਨਾ ਵਿਸਾਰੀ ਜੀ। ਨਾ ਤੂੰ ਭੁੱਲੀ ਨਾ ਭੁਲਾਵੀ, ਨਾ ਵਿਸਰੀ ਨਾ ਵਿਸਾਰੀ ਜੀ। ਨਾ ਤੂੰ ਭੁੱਲੀ ਨਾ ਭੁਲਾਵੀ, ਨਾ ਵਿਸਰੀ ਨਾ ਵਿਸਾਰੀ ਜੀ। ਨਾ ਤੂੰ ਭੁੱਲੀ
ਭੈਣਾ। ਬੋਲੋ
ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਿਸਾਰੀ ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਿਸਾਰੀ ਜੀ ਨਾ ਤੂੰ ਭੁੱਲੀ
ਜ਼ਰੂਰਤ ਨਹੀਂ, ਬਸ ਬਖਸ਼ਿਸ਼ ਕਰ ਦਿਓ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਵੇਖ ਲਿਆ ਮਨ ਵਿੱਚ ਕੁਝ ਹੋਰ ਤੇ ਮੰਗਦਾ ਕੁਝ ਹੋਰ, ਜੀਵ ਤੇ ਕੁਝ ਹੋਰ, ਅੰਦਰ ਕੁਝ ਹੋਰ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨੀ ਭਾਈ, ਸਮਾਂ ਦਿੰਦੇ ਆ, ਕੱਲ ਨੂੰ ਮੰਗ ਲਈ। ਸੋਚ ਲੈ ਬਾਬਾ, ਕੱਲ ਨੂੰ ਮੰਗ ਲਈ। ਅਗਲਾ ਦਿਨ ਹੋਇਆ, ਫਿਰ ਸੱਚੇ ਪਾਤਸ਼ਾਹ ਨੇ ਆਖਿਆ ਮੰਗ ਬਾਬਾ ਕੀ ਚਾਹੀਦਾ। ਫਿਰ ਗੱਲ ਵਿੱਚ ਪੱਲਾ ਪਾ ਕੇ ਮਹਾਰਾਜ ਬੰਦਗੀ ਦੀ ਦਾਤ ਦੇ ਦਿਓ, ਸਿਮਰਨ ਦੀ ਦਾਤ ਦੇ ਦਿਓ, ਬਸ ਮੰਗਣਾ ਇਹੀ ਚਾਹੀਦਾ। ਪਰ ਅੰਦਰ ਇੱਕ ਪਾਸੇ ਇੱਛਾ ਸੀ ਕਿ ਘਰ ਵਿੱਚ ਔਲਾਦ ਹੋਵੇ, ਇੱਛਾ ਸੀ, ਪਰ ਕੋਈ ਇਹ ਬੰਦਗੀ ਦੀ ਦਾਤ ਮੰਗ ਲਵੇ ਸੱਚੇ ਪਾਤਸ਼ਾਹ। ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਤਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ। ਹਮੇਸ਼ਾ ਹੀ ਬਾਬਾ ਫਰੀਦ ਸਾਹਿਬ ਨੇ ਸਿਖਾਇਆ ਮੰਗੋ। ਪਾ ਦੇ ਮਾਲਕਾ ਸਾਨੂੰ ਖੈਰ ਬੰਦਗੀ ਦਾ, ਪਾ ਦੇ ਮਾਲਕਾ ਖੈਰ ਬੰਦਗੀ ਦਾ, ਪਾ ਦੇ ਮਾਲਕਾ ਖੈਰ ਬੰਦਗੀ ਦਾ, ਪਾ ਦੇ ਮਾਲਕਾ ਖੈਰ ਬੰਦਗੀ ਦਾ। ਜੱਜ ਕੇ ਪਛਾਤਾ ਸੱਚ ਚੁੰਮਾ ਪੈਰ ਤੇਰੀ ਪਨਹਿ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦ ਖੈਰ ਦੀਜਾ ਬੰਦਗੀ ਇਹ ਦਾਤ ਮੰਗੀ ਹੈ ਸੱਚੇ ਪਾਤਸ਼ਾਹ ਬੰਦਗੀ ਦੀ ਦਾਤ ਬਖਸ਼ੋ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਇਹ ਬਖਸ਼ਿਸ਼ ਕਰੋ ਹੋਰ ਨੀ ਕੋਈ ਚਾਹੀਦਾ ਦੇਹੋ ਨਾਮ ਸੰਤੋਖੀਆ ਜਿਹਦੇ ਨਾਲ ਨਾਮ ਦੇ ਨਾਲ ਸੰਤੋਖ ਵੀ ਆ ਜਾਏ ਉਤਰੇ ਮਨ ਕੀ ਭੁੱਖ ਮਨ ਦੀ ਭੁੱਖ ਖਤਮ ਹੋ ਜਾਵੇ ਬਾਬੇ ਆਦਮ ਨੇ ਮੰਗ ਮੰਗੀ ਮਹਾਰਾਜ ਕਿਰਪਾ ਕਰੋ ਬਸ ਹੋਰ ਨੀ ਕੁਛ ਚਾਹੀਦਾ ਦੂਜੇ ਦਿਨ ਵੀ ਇਹ ਕਹਿ ਤਮਰ ਕਹਿੰਦੇ ਇੱਕ ਦਿਨ ਦਾ ਸਮਾਂ ਹੋਰ ਦਿੱਤਾ ਕੱਲ ਨੂੰ ਮੰਗੀ ਅਗਲਾ ਦਿਨ ਹੋਇਆ ਸੱਚੇ ਪਾਤਸ਼ਾਹ ਨੇ ਫਿਰ ਬੁਲਾ ਲਿਆ ਉਧਰ ਬੀਬੀਆਂ ਨੇ ਤੇ ਘਰ ਵਾਲੀ ਨੂੰ ਦੱਸਤਾ ਤੂੰ ਤੇ ਕਹਿੰਦੀ ਘਰ ਚ ਔਲਾਦ ਨਹੀਂ ਮਹਾਰਾਜ ਖੁਸ਼ ਹੋਏ ਆ ਤੇ ਤੇਰਾ ਘਰ ਵਾਲਾ ਮੰਗਦਾ ਹੀ ਨਹੀਂ ਬੀਬੀ ਆਖਣ ਲੱਗੀ ਤੁਹਾਨੂੰ ਮਹਾਰਾਜ ਨੇ ਪੁੱਛਿਆ ਸੀ ਤੁਸੀਂ ਪੁੱਤਰ ਕਿਉਂ ਨਾ ਮੰਗਿਆ ਆਖਣ ਲੱਗਾ ਭਾਗਵਾਨ ਨੇ ਚਿੱਟੀ ਦਾੜੀ ਵੇਖ ਕੇ ਸ਼ਰਮ ਆ ਗਈ ਲੋਕ ਕੀ ਆਖਣ ਆਖਣ ਲੱਗੀ ਜੇ ਤੁਸੀਂ ਨੀ ਮੰਗਣਾ ਤੇ ਮੈਂ ਮੰਗ ਲਵਾਂਗੀ ਮੈਨੂੰ ਨਾਲ ਲੈ ਕੇ ਚੱਲ ਜਾਓ ਹੁਣ ਮਾਵਾਂ ਨੂੰ ਬਹੁਤਾ ਹੁੰਦਾ ਨਾ ਹੋਵੇ ਬੜਾ ਦੁੱਖ ਜੇ ਕਿਸੇ ਦਾ ਚਲਿਆ ਜਾਵੇ ਕਹਿੰਦੇ ਨੇ ਪਾਗਲ ਵੀ ਇੰਨੇ ਪਾਗਲ ਨਹੀਂ ਹੁੰਦੇ ਪਾਗਲ ਵੀ ਇੰਨੇ ਪਾਗਲ ਨਹੀਂ ਹੁੰਦੇ ਜਿੰਨੀਆਂ ਪਾਗਲ ਉਹ ਮਾਵਾਂ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਜਵਾਨ ਪੁੱਤ ਚਲੇ ਜਾਂਦੇ ਅਰਥੀ ਤੋਰਨੀ ਪਵੇ ਕਹਿੰਦੇ ਪਾਗਲ ਤੋਂ ਵੀ ਵੱਧ ਪਾਗਲ ਹੋ ਜਾਂਦੀ ਉਹ ਮਾਂ ਬੜਾ ਵੱਡਾ ਸਦਮਾ ਹੈ ਨਾ ਹੋਵੇ ਤੇ ਮਾਵਾਂ ਤਾਂ ਵੀ ਰੋਂਦੀਆਂ ਰਹਿੰਦੀਆਂ ਨੇ ਪੁੱਤਰ ਨਹੀਂ ਹੁਣ ਇਹ ਮੰਗੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਮਹਾਰਾਜ ਨੇ ਅਗਲੇ ਦਿਨ ਬੁਲਾਇਆ ਸੱਚੇ ਪਾਤਸ਼ਾਹ ਮਿਹਰ ਕਰੋ ਬਾਬੇ ਆਦਮ ਦੇ ਅੱਗੇ ਹੋ ਕੇ ਉਹਦੇ ਘਰ ਵਾਲੀ ਬੀਬੀ ਖੜ ਗਈ ਬਖਸ਼ਿਸ਼ ਕਰ ਦਿਓ ਕੀ ਚਾਹੀਦਾ ਮਹਾਰਾਜ ਅਜ ਤੇ ਪੁੱਤਰ ਲੈਣ ਵਾਸਤੇ ਤੁਹਾਡੇ ਦਰ ਤੇ ਆਇਆ ਜਿਵੇਂ ਰਾਣੀ ਮੈਣੀ ਕਹਿੰਦੀ ਹੁੰਦੀ ਸੀ ਨਾ ਜਾਣ ਸੁਨੀਆਂ ਰਾਜ ਦੀਆਂ ਗੱਦੀਆਂ ਬਾਜੋ ਪਿਆਰੇ ਪੁੱਤਰਾਂ ਤੇ ਅੱਜ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਤੇ ਪੁੱਤਰ ਦੀ ਦਾਤ ਚਾਹੀਦੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਨੇਤਰ ਬੰਦ ਕਰ ਲਏ ਦੋ ਮਿੰਟ ਬਾਅਦ ਨੇਤਰ ਖੋਲੇ ਕਹਿੰਦੇ ਤੁਹਾਡੇ ਕਰਮਾਂ ਚ ਨਹੀਂ ਲਿਖਿਆ ਪੁੱਤ ਨਹੀਂ ਹੋਣਾ ਜਵਾਬ ਮਿਲ ਗਿਆ ਬਸ ਫਿਰ ਨੇਤਰਾਂ ਚ ਵੈ ਰਾਗ ਦਾ ਜਲ ਵਹਿਣ ਲੱਗ ਗਿਆ ਕਹਿੰਦੀ ਸੱਚੇ ਪਾਤਸ਼ਾਹ ਜਿਹੜਾ ਦਰ ਤੇਰੇ ਤੇ ਆਇਆ ਜਿਹੜਾ ਦਰ ਤੇਰੇ ਤੇ ਆਇਆ ਕਦੇ ਵੀ ਖਾਲੀ ਮੁੜਿਆ ਨਾ ਜਿਹੜਾ ਦਰ ਤੇਰੇ ਤੇ ਆਇਆ ਕਦੇ ਵੀ ਖਾਲੀ ਮੁੜਿਆ ਵਾਰੀ ਸਰ ਨਦੀਆਂ ਨਾਲੇ ਭਰ ਭਰ ਜਾਂਦੇ ਨਦੀਆਂ ਨਾਲੇ ਭਰ ਭਰ ਜਾਂਦੇ ਸਾਗਰ ਕਦੇ ਵੀ ਛੁੜਿਆ ਨਾ ਨਦੀਆਂ ਨਾਲੇ ਭਰ ਭਰ ਜਾਂਦੇ ਸਾਗਰ ਕਦੇ ਵੀ ਛੁੜਿਆ ਨਾ ਮਹਾਰਾਜ ਬਖਸ਼ਿਸ਼ ਕਰੋ ਪੁੱਤਰ ਲੈਣ ਆਏ ਮਿਹਰ ਕਰ ਲਿਓ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਜੋ ਮੰਗੋਗੇ ਮਿਲੇਗਾ ਨਾਰਕ ਕਹਿੰਦੇ ਤੁਹਾਡੇ ਕਰਮਾਂ ਚ ਨਹੀਂ ਲਿਖਿਆ। ਜਿਵੇਂ ਆਪਾਂ ਹੁਣ ਤੱਕ ਪੜ੍ਹਦੇ ਸੁਣਦੇ ਆਏ ਆ ਕਿ ਮਾਤਾ ਸੁਲੱਖਣੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਸੀ, ਭਾਈ ਗੁਰਦਾਸ ਜੀ ਨੇ ਆਖਿਆ ਸੀ ਕਹਿੰਦੇ ਮਾਤਾ ਤੈਨੂੰ ਕਿਤੋਂ ਖੈਰ ਨਹੀਂ ਨਾ ਪਈ ਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਈ। ਮਾਤਾ ਗਈ ਸੱਚੇ ਪਾਤਸ਼ਾਹ ਪੁੱਤਰ ਚਾਹੀਦਾ ਹੈ। ਮਹਾਰਾਜ ਕਹਿਣ ਲੱਗੇ ਤੇਰੇ ਕਰਮਾਂ ਚ ਨੀ ਲਿਖਿਆ ਮੋੜਾ ਹੀ। ਭਾਈ ਗੁਰਦਾਸ ਜੀ ਅਗਲੇ ਦਿਨ ਮਿਲੇ ਕਹਿੰਦੇ ਮਾਤਾ ਤੂੰ ਮਹਾਰਾਜ ਦੇ ਚਰਨਾਂ ਚ ਜਾ ਕੇ ਆਈ ਹੈ, ਤੇਰੇ ਚਿਹਰੇ ਤੇ ਖੇੜਾ ਤੇ ਆਇਆ ਹੀ ਨਹੀਂ, ਖੁਸ਼ੀ ਤੇ ਆਈ ਨਹੀਂ। ਕਹਿਣ ਲੱਗੀ ਵੀਰਾ ਖੁਸ਼ੀ ਕਿੱਥੋਂ ਆਉਣੀ ਸੀ, ਤੇਰੇ ਗੁਰੂ ਨੇ ਤੇ ਜਵਾਬ ਦੇ ਦਿੱਤਾ। ਉਸ ਵਕਤ ਭਾਈ ਗੁਰਦਾਸ ਜੀ ਕਹਿਣ ਲੱਗੇ ਮਾਤਾ ਕਿਵੇਂ ਮੰਗਿਆ ਸੀ ਜਾ ਕੇ? ਤੇ ਮਾਤਾ ਸੁਲੱਖਣੀ ਕਹਿੰਦੀ ਮੈਂ ਆਖਿਆ ਪੁੱਤਰ ਚਾਹੀਦਾ, ਮਹਾਰਾਜ ਕਹਿੰਦੇ ਤੇਰੇ ਕਰਮਾਂ ਚ ਨਹੀਂ ਹੈ। ਫਿਰ ਜਾਚ ਸਿਖਾਈ, ਜੁਗਤੀ ਦਿੱਤੀ। ਭਾਈ ਗੁਰਦਾਸ ਜੀ ਨੇ ਆਖਣ ਲੱਗੇ ਮਾਤਾ ਕਲਮ ਲੈ ਜੀ, ਦਵਾਤ ਲੈ ਜੀ, ਕਾਗਜ਼ ਲੈ ਜਾਈ, ਆਖੀ ਮਹਾਰਾਜ ਨੂੰ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਤੇਰੇ ਕਰਮਾਂ ਚ ਨਹੀਂ ਲਿਖਿਆ, ਤੂੰ ਕਹੀਂ ਇੱਥੇ ਵੀ ਲਿਖਣ ਵਾਲੇ ਤੁਸੀਂ ਹੋ, ਉੱਥੇ ਵੀ ਲਿਖਣ ਵਾਲੇ ਤੁਸੀਂ ਹੋ, ਜੇ ਉੱਥੇ ਭੁੱਲ ਗਏ ਹੋ ਤੇ ਹੁਣ ਲਿਖ ਦੇ ਜੁਗਤੀ। ਨੰਦ ਮੰਗੀ, ਅਗਲੇ ਦਿਨ ਮਾਤਾ ਗਈ ਕਲਮ ਦਵਾਤ ਸ਼ਾਹੀ ਕਾਗਜ਼ ਸਭ ਕੁਝ ਲੈ ਕੇ ਗਈ। ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋਏ, ਘੋੜੇ ਦੀਆਂ ਵਰਗਾਂ ਫੜ ਲਈਆਂ, ਆਖਣ ਲੱਗੀ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਚਾਹੀਦੀ। ਸੱਚੇ ਪਾਤਸ਼ਾਹ ਆਖਣ ਲੱਗੇ ਬੀਬਾ ਤੈਨੂੰ ਆਖਿਆ ਤੇਰੇ ਕਰਮਾਂ ਚ ਨਹੀਂ, ਕਿੱਥੋਂ ਦੇ ਦਈਏ, ਲਿਖਿਆ ਹੀ ਨਹੀਂ। ਭਾਈ ਗੁਰਦਾਸ ਜੀ ਨੇ ਸਿਖਾਇਆ ਹੋਇਆ ਸੀ ਕਲਮ ਦਵਾਤ ਕਾਗਜ਼ ਅੱਗੇ ਕਰਤਾ, ਕਹਿੰਦੀ ਉੱਥੇ ਭੁੱਲ ਗਏ ਹੁਣ ਲਿਖ ਦੇ। ਭਾਈ ਗੁਰਦਾਸ ਜੀ ਕਹਿੰਦੇ ਨੇ ਤੈਨੂੰ ਕੋਈ ਵਿਚੋਲਾ ਮਿਲ ਗਿਆ, ਨਹੀਂ ਤੇ ਤੂੰ ਤੇ ਮੁੜ ਗਈ ਸੀ, ਫਿਰ ਆ ਗਈ। ਲਿਖਿਆ ਏਕਾ ਪਾਇਆ, ਬਹੁਤੇ ਆਖਣਗੇ ਘੋੜੇ ਨੇ ਪੈਰਾ ਲਾਤਾ ਤੇ ਸਾਦਾ ਬਣ ਗਿਆ ਸੀ, ਪਰ ਗੁਰਮੁਖੋ ਨਾਲੇ ਤੇ ਕਹਿੰਦੇ ਆ ਭੈ ਵਿੱਚ ਪਵਣ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਪੌਣ ਪਾਣੀ ਦਰਿਆ ਉਹਦੇ ਹੁਕਮ ਵਿੱਚ ਚੱਲਦੇ ਨੇ ਤੇ ਘੋੜਾ ਉਹ ਕਿਵੇਂ ਪੈਰ ਹਿਲਾ ਦੇਗਾ। ਜੇ ਮਹਾਰਾਜ ਇੱਕ ਪੁੱਤ ਦੇਣਾ ਚਾਹੁੰਦੇ ਨੇ ਘੋੜੇ ਦੀ ਕੀ ਹਿੰਮਤ ਹੈ? ਏਕਾ ਪਾਇਆ ਸੀ ਉਦੋਂ ਇੱਕ ਪੁੱਤ ਦਾ ਰਿਵਾਜ ਨਹੀਂ ਸੀ, ਪੰਜ ਸੱਤ ਤੇ ਆਮ ਹੀ ਹੁੰਦੇ ਸੀ। ਪੁਰਾਣੇ ਬਜ਼ੁਰਗਾਂ ਵਿੱਚ ਤੁਸੀਂ ਅਜੇ ਵੀ ਵੇਖਦੇ ਹੋ ਕਈ ਅਜੇ ਵੀ ਏਦਾਂ ਦੇ ਲੋਕ ਪਿੰਡਾਂ ਵਿੱਚ ਹਨ ਜਿਹੜੇ ਕਹਿਣਗੇ ਅਸੀਂ 11 ਵਾਂ ਭੈਣ ਭਰਾ, 12 ਭਰਾ, ਪਹਿਲਾਂ ਏਦਾਂ ਧਿਆਨ ਦੇਣਾ ਗੁਰਮੁਖੋ। ਏਕਾ ਪਾਇਆ, ਪਿੱਛੇ ਖੜੇ ਭਾਈ ਗੁਰਦਾਸ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਏਕਾ ਤੇ ਪਾਇਆ ਤੁਸੀਂ, ਮਾਤਾ ਨੇ ਸਾਲ ਕੁ ਪਿੱਛੋਂ ਆ ਜਾਣਾ ਹੈ, ਦੋ ਕਰ ਦਿਓ ਜੋੜੀ, ਫਿਰ ਇਹਨੇ ਆ ਜਾਣਾ, ਇਹਨੇ ਹੁਣ ਖਹਿੜਾ ਨਹੀਂ ਤੁਹਾਡਾ ਛੱਡਣਾ। ਏਕਾ ਤੇ ਪਾਇਆ ਹੀ ਆ ਘੁੰਡੀ ਜੀ ਮਰੋੜ ਕੇ ਸਾਦਾ ਬਣਾ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਆਖਣ ਲੱਗੇ ਜਿਹੜਾ ਤੂੰ ਸਿਫਾਰਿਸ਼ ਕਰਨਾ ਨਾ ਇਹ ਤੂੰ ਹੀ ਇਹਨੂੰ ਦੁਬਾਰਾ ਭੇਜਿਆ। ਭਾਈ ਗੁਰਦਾਸ ਜੀ ਨੇ ਹੱਥ ਜੋੜ ਲੈ ਬਖਸ਼ਿਸ਼ ਕਰ ਦਿਓ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਪੁੱਤਰ ਲੈਣ ਗਈ ਤੇ ਸੱਤ ਦਿੱਤੇ ਤੇ ਸੰਗਤ ਜੀ ਉਹ ਮਾਤਾ ਸੁਲੱਖਣੀ ਇੱਕ ਵਾਰੀ ਸੱਚੇ ਪਾਤਸ਼ਾਹ ਨੂੰ ਮਿਲੀ, ਬੱਚੇ ਉਹਦੇ ਕੋਲ ਸੱਤ, ਇੱਕ ਗੋਦ ਚੁੱਕਿਆ ਇੱਕ ਉਂਗਲ ਫੜੀ ਇੱਕ ਨੇ, ਹੋਰ ਵੀ ਨਾਲ ਵੱਡੇ ਸਾਰੇ, ਕਈ ਸਾਲ ਆਯੂ ਹੀ ਨਹੀਂ ਮੁੜ ਕੇ। ਮਹਾਰਾਜ ਆਖਣ ਲੱਗੇ ਕਿੰਨੇ ਨੇ? ਮਾਤਾ ਕਹਿੰਦੀ ਸੱਤ, ਤੁਹਾਡੀ ਦਾਤ। ਮਹਾਰਾਜ ਆਖਣ ਲੱਗੇ ਇੱਕ ਪੁੱਤ ਸਾਨੂੰ ਦੇ ਦੇ। ਦਾਤ ਹੈ ਕਹਿਣਾ ਸੌਖਾ, ਕਮਾਉਣਾ ਬੜਾ ਔਖਾ। ਉਦਾਂ ਕਹਿ ਦਿੰਦੇ ਆ ਵੀ ਸਭ ਕੁਝ ਗੁਰੂ ਦਾ ਹੀ ਆ, ਸਰਦੀ ਇੱਕ ਗੋਰੀ ਨੀ ਸਾਥੋਂ, 100 ਰੁਪਈਆ ਵੀ ਗਰਾਈ ਵਾਸਤੇ ਦੇਣਾ ਹੋਵੇ ਔਖੇ ਹੋ ਜਾਂਦੇ। ਸਾਡੇ ਉੱਥੇ ਅਸੀਂ ਲੱਗੇ ਭਰਤ ਪਾਉਣ, ਮਿੱਟੀ ਪੈ ਰਹੀ ਸੀ, ਨਵੇਂ ਨਵੇਂ ਆਏ ਸਾਂ ਪਟਿਆਲੇ, ਤੇ ਸ਼ੁਰੂ ਸ਼ੁਰੂ ਦੀ ਗੱਲ, ਉਹਨੂੰ ਉਦੋਂ ਇੰਨੀ ਸੰਗਤ ਜਾਣਦੀ ਨਹੀਂ ਸੀ। ਅੱਜ ਤੋਂ 5 ਸਾਲ ਪਹਿਲਾਂ ਨੇੜੇ ਪਿੰਡ ਤੋਂ ਇੱਕ ਪਰਿਵਾਰ ਆਇਆ ਕਰੇ, ਬਾਬਾ ਜੀ ਕੋਈ ਸੇਵਾ ਹੋਵੇ ਦੱਸਿਓ, ਉੱਤੋਂ ਉੱਤੋਂ ਹੀ ਕਹਿ ਦੇਣਾ। ਮੈਂ ਕਿਹਾ ਇੱਕ ਵਾਰੀ ਸਿੰਘਾਂ ਨੂੰ, ਮੈਂ ਕਿਹਾ ਭਰਤ ਪੈਂਦੀ ਆ, ਕਰਾਹ ਚਾਹੀਦਾ, ਜਾਓ ਲੈ ਕੇ ਆਓ। ਉਹਨਾਂ ਦੇ ਘਰ ਬੇਬੇ ਬੈਠੀ ਸੀ ਵੱਡੀ ਉਮਰ ਦੀ ਮੰਜੀ ਤੇ। ਜਾ ਕੇ ਆਖਣ ਲੱਗੇ ਬੇਬੇ ਆਓ ਪਿਆ ਤੁਹਾਡਾ ਕਰਾ ਕਰਾ ਚਾਹੀਦਾ ਸਾਨੂੰ। ਉਹ ਹੁਣ ਬਜ਼ੁਰਗ ਸੀ ਮਾਤਾ ਨੂੰ ਪਤਾ ਹੈ ਨਹੀਂ। ਆਖਣ ਲੱਗੀ ਦੇ ਤੇ ਦਿੰਦੇ ਪਰ ਮੁੰਡੇ ਰਾਤ ਗੱਲਾਂ ਕਰਦੇ ਸੀ ਵੀ ਕਰਾ ਤਾਂ ਬੈਰਿੰਗ ਟੁੱਟਿਆ ਹੋਇਆ। ਉਹ ਵਿਚਾਰੀ ਬੇਬੇ ਨੂੰ ਇਹ ਪਤਾ ਹੀ ਨਹੀਂ ਵੀ ਕਰਾ ਦੇ ਤੇ ਬੈਰਿੰਗ ਹੁੰਦਾ ਹੀ ਨਹੀਂ। ਕਹਿੰਦੀ ਕਰਾ ਤੁਹਾਨੂੰ ਦੇ ਤੇ ਦਿੰਦੇ ਪਰ ਕਰੀਏ ਕੀ, ਕਰਾ ਦਾ ਬੈਰਿੰਗ ਟੁੱਟਿਆ ਮੁੰਡੇ ਰਾਤ ਕਹਿੰਦੇ। ਉੱਤੋਂ ਉੱਤੋਂ ਕਹਿਣਾ ਸੌਖਾ, ਸਭ ਕੁਝ ਗੁਰੂ ਦਾ ਹੀ ਆ, ਇਹ ਘਰ ਗੁਰੂ ਦਾ ਹੀ ਆ। ਤੇ ਜੇ ਕੋਈ ਆਖੇ ਵੀ ਇਹ ਤੇਰੇ ਘਰ ਵਿੱਚ ਕਿਤੇ ਤੂੰ ਕਮਰਾ ਉਹ ਵੀ ਬਣਾਇਆ ਜਿਹਦੇ ਵਿੱਚ ਬਹਿ ਕੇ ਪਾਠ ਕਰਨਾ, ਨਿਤਨੇਮ ਕਰਨਾ, ਭਜਨ ਕਰਨਾ, ਕੋਈ ਇਹੋ ਜਿਹੀ ਅਲਮਾਰੀ ਵੀ ਹੈ ਜਿਹਦੇ ਵਿੱਚ ਤੇਰੇ ਗੁਟਕੇ ਪੋਥੀ ਸਭ ਪਏ ਨੇ, ਫਰਿੱਜ ਖੋਲ ਲਓ ਅੰਡਿਆਂ ਦੀ ਲਾਈਨ ਤੇ ਲੱਗੀ ਹੋਈ, ਵਿੱਚ ਸ਼ਰਾਬ ਦੀਆਂ ਬੋਤਲਾਂ ਤੇ ਪਈਆਂ ਮਿਲਣਗੀਆਂ ਖਾਲੀ ਜਾਂ ਭਰੀਆਂ, ਪਰ ਪੋਥੀ ਸਾਹਿਬ ਸਾਡੇ ਘਰਾਂ ਚ ਨਹੀਂ, ਨਿਤਨੇਮ ਨਹੀਂ। ਕਹਿ ਹੀ ਦੇਣਾ ਵੀ ਘਰ ਸਾਡਾ ਗੁਰੂ ਦਾ ਹੀ ਹੈ। ਉਹ ਬੀਬੀ ਕਹਿੰਦੀ ਮਹਾਰਾਜ ਤੁਹਾਡੇ ਹੀ ਨੇ ਸੱਤੇ ਦਿੱਤੇ ਹੋਏ, ਦਾਤ ਤੁਹਾਡੀ ਹੋਈ ਆ। ਮਹਾਰਾਜ ਆਖਣ ਲੱਗੇ ਇੱਕ ਸਾਨੂੰ ਦੇ ਦੇ ਸੇਵਾ ਚ। ਮਾਤਾ ਨੇ ਸੱਤਾਂ ਦੇ ਕੰਮ ਗਣਾ ਦਿੱਤੇ, ਆ ਤੇ ਜੀ ਫਲਾਣੇ ਖੇਤ ਤੇ ਜਾਊ, ਆ ਉਹਦੇ ਖੇਤ ਤੇ ਜਾਊ, ਆ ਘੋੜੇ ਸਾਂਭੂ, ਆ ਮੱਝਾਂ ਸਾਂਭੂ, ਆ ਬਲਦ ਸਾਂਭੂ, ਸਾਰਿਆਂ ਦੇ ਕੰਮ ਗਣਾ ਕੇ ਕਹਿੰਦੀ ਜਿਹੜਾ ਵਿਹਲਾ ਉਹ ਤੁਸੀਂ ਲੈ ਜਾਓ, ਵਿਹਲਾ ਛੱਡਿਆ ਜੀ ਕੋਈ ਨਹੀਂ। ਸਰਦਾ ਨਹੀਂ ਸਰਦਾ ਮੇਰਾ ਸੱਤਾਂ ਬਿਨਾ, ਮੇਰਾ ਨਹੀਂ ਸਰਦਾ ਇਹਨਾਂ ਬਿਨਾ। ਗੁਰਮੁਖੋ ਦਾਤਾਂ ਮਿਲ ਜਾਂਦੀਆਂ ਪਰ ਦਾਤਾਂ ਪਾ ਕੇ ਦਾਦੇ ਨੂੰ ਕੋਈ ਵਿਰਲਾ ਹੀ ਯਾਦ ਰੱਖਦਾ। ਤੇ ਮੈਂ ਅੱਗੇ ਵੀ ਅਰਜ਼ ਕੀਤੀ ਸੀ ਕਿ ਜੇ ਦਾਤਾਂ ਪਾ ਲਈਏ ਤੇ ਦਾਤੇ ਨੂੰ ਨਾਲੋਂ ਵੱਖ ਕਰ ਦਿਓਗੇ ਨਾ ਤੇ ਦਾਤਾਂ ਸੁੱਖ ਨਹੀਂ ਦਿੰਦੀਆਂ, ਉਹੀ ਗੱਡੀਆਂ ਨੇ। ਫਿਰ ਇੱਕ ਦਿਨ ਕਹਿੰਦੇ ਆ ਸਾਡਾ ਲੋਹਾ ਬੜਾ ਭੈੜਾ, ਗੱਡੀ ਠੀਕ ਨਹੀਂ ਨਿਕਲੀ, ਲੋਹਾ ਮਾੜਾ, ਜਾਂ ਅਸੀਂ ਕਹਿੰਦੇ ਆ ਇਹ ਜਗ੍ਹਾ ਠੀਕ ਨਹੀਂ, ਘਰ ਅਸੀਂ ਖਰੀਦਿਆ ਸੀ ਜਗ੍ਹਾ ਮਾੜੀ ਆ, ਦਾਤ ਸੀ ਘਰ, ਦਾਤਾ ਨਹੀਂ ਯਾਦ ਰੱਖਿਆ ਤੇ ਦਾਤ ਸੁੱਖ ਨਹੀਂ ਦਿੰਦੀ, ਫਿਰ ਦਾਤ ਦੁੱਖ ਦੇਣ ਲੱਗ ਪੈਂਦੀ ਆ। ਪੁੱਤਰ ਰੱਬ ਦੀ ਦਾਤ, ਜੇ ਦਾਤੇ ਨੂੰ ਯਾਦ ਨਾ ਰੱਖਿਆ ਉਹ ਪੁੱਤਰ ਸਾਨੂੰ ਦੁੱਖ ਦੇਣ ਲੱਗ ਪੈਂਦਾ। ਦਾਤ ਅੰਮ੍ਰਿਤ ਨਹੀਂ ਜ਼ਹਿਰ ਬਣ ਜਾਂਦੀ ਆ ਜੇ ਦਾਤੇ ਨੂੰ ਭੁੱਲ ਜਾਈਏ, ਤੇ ਜੇ ਦਾਤਾਂ ਪਾ ਕੇ ਦਾਤਾ ਯਾਦ ਰਵੇ ਫਿਰ ਬਰਕਤਾਂ ਪੈਂਦੀਆਂ ਨੇ। ਫਿਰ ਮਿੱਟੀ ਨੂੰ ਹੱਥ ਪਾਈਏ ਸੋਨਾ ਬਣਦੀ ਆ ਜੇ ਬਰਕਤ ਹੋਵੇ ਹੱਥਾਂ ਚ। ਹੱਥ ਜੋੜ ਕੇ ਆਖਣ ਲੱਗੀ ਸੱਚੇ ਪਾਤਸ਼ਾਹ ਮਿਹਰ ਕਰੋ, ਅਸੀਂ ਸੁਣਿਆ ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਮੁੜਿਆ, ਬਖਸ਼ਿਸ਼ ਕਰ ਦਿਓ, ਮੇਰੀ ਖਾਲੀ ਝੋਲੀ ਭਰ ਸਾਈਆਂ, ਮੈਂ ਆਈ ਤੇਰੇ ਦਰ ਸਾਈਆਂ। ਜਿੱਥੋਂ ਗੱਲ ਸ਼ੁਰੂ ਕੀਤੀ ਸੀ ਮਹਾਰਾਜ ਦੱਸੋ ਤੇ ਸਹੀ, ਹੁਣ ਜਾਵਾਂ ਕਿੱਥੇ,
ਕਿਸ ਦੇ ਦਰ ਜਾਵਾਂ ਜੀ, ਛੱਡ ਕੇ ਦੁਆਰਾ ਤੇਰਾ, ਕਿਸ ਦੇ ਦਰ ਜਾਵਾਂ ਜੀ, ਛੱਡ ਕੇ ਦੁਆਰਾ ਤੇਰਾ। ਇਸ ਤੇ ਡਰ ਜਾਵਾ ਮੈਂ, ਛੱਡ ਕੇ ਦੁਆਰਾ ਤੇਰਾ, ਇਸ ਤੇ ਡਰ ਜਾਵਾ ਜੀ, ਛੱਡ ਕੇ ਦੁਆਰਾ ਤੇਰਾ, ਇਸ ਤੇ ਡਰ ਜਾਵਾ ਜੀ।
ਪਾਤਸ਼ਾਹ ਤੁਹਾਡਾ ਦਰ ਛੱਡ ਕੇ ਕਿੱਥੇ ਜਾਈਏ ਮਹਾਰਾਜ? ਜੋ ਦਰ ਤੇਰੇ ਤੇ ਆਇਆ ਕਦੇ ਵੀ ਖਾਲੀ ਮੁੜਿਆ ਨਾ, ਨਦੀਆਂ ਨਾਲੇ ਭਰ ਭਰ ਜਾਂਦੇ, ਸਾਗਰ ਕਦੇ ਨੀ ਕਦੇ ਵੀ ਥੁੜਿਆ ਨਾ ਮਹਾਰਾਜ, ਇੱਥੇ ਕਿਸੇ ਗੱਲ ਦੀ ਕਮੀ ਨੀ, ਬਖਸ਼ਿਸ਼ ਕਰੋ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਨੇਤਰ ਬੰਦ ਕੀਤੇ, ਫਿਰ ਖੋਲੇ, ਆਖਣ ਲੱਗੇ ਭਾਈ ਬਚਨ ਕਰ ਚੁੱਕੇ ਆ ਤੁਹਾਡੇ ਨਾਲ, ਸਤਿਗੁਰ ਨਾਨਕ ਦੇ ਦਰ ਦੇ ਉੱਤੇ ਆਇਆ ਕੋਈ ਖਾਲੀ ਨੀ ਮੁੜਿਆ। ਤੇ ਕੱਲ ਨੂੰ ਸੱਚੇ ਪਾਤਸ਼ਾਹ ਨੇ ਆਖਿਆ ਕਿ ਸਾਡੇ ਘਰ ਦੇ ਵਿੱਚ ਤਿੰਨ ਬੱਚਿਆਂ ਨੇ ਜਨਮ ਲੈ ਲਿਆ, ਇੱਕ ਹੋਰ ਵੀ ਲਿਖਿਆ, ਚਾਰ ਹੋਣੇ ਨੇ, ਚਾਰ। ਤੇ ਅਸੀਂ ਤੁਹਾਡੇ ਘਰ ਚ ਤੇ ਔਲਾਦ ਨਹੀਂ ਹੋਣੀ, ਪਰ ਅਸੀਂ ਆਪਣਾ ਹੋਣ ਵਾਲਾ ਜਿਹੜਾ ਚੌਥਾ ਬੱਚਾ ਹੈ ਉਹ ਤੁਹਾਡੇ ਘਰ ਭੇਜ ਦਿਆਂਗੇ, ਉਹ ਹੁਣ ਤੁਹਾਡੇ ਘਰ ਵਿੱਚ ਜਨਮ ਲਵੇ।
ਸ੍ਰੀ ਅਕਾਲ
ਮਹਾਰਾਜ ਕਹਿਣ ਲੱਗੇ ਉਹ ਤੁਹਾਡੇ ਘਰ ਵਿੱਚ ਜਨਮ ਲਵੇ। ਨਾਮ ਪਹਿਲਾਂ ਰੱਖ ਦਿੱਤਾ ਭਗਤੂ, ਭਗਤੀਆਂ ਸ਼ਕਤੀਆਂ ਵਾਲਾ ਹੋਏਗਾ, ਜੰਮਦੇ ਦੀ ਪੂਜਾ ਹੋਊ। ਵਾਪਸ ਆ ਗਏ ਪੁੱਛੋ, ਦਾਤਾਂ ਲੈ ਲਈਆਂ, ਲੋਕ ਗੱਲਾਂ ਕਰਦੇ ਨੇ, ਕਹਿੰਦੇ ਲੈ ਕਦੇ ਸੁੱਕੇ ਦਰਖਤਾਂ ਨੂੰ ਵੀ ਫਲ ਲੱਗੇ, ਪਰ ਸੁੱਕੇ ਹਰੇ ਕੀ ਏ ਖਿਨ ਵਾਹੇ, ਗੁਰੂ ਦੀ ਮਿਹਰ ਹੋਵੇ ਤੇ ਕੀ ਨਹੀਂ ਹੋ ਸਕਦਾ, ਪਿਆਰਿਓ ਸਭ ਕੁਝ ਹੋ ਸਕਦਾ। ਸਤਿਗੁਰ ਦੀ ਬਖਸ਼ਿਸ਼ ਹੋਵੇ, ਗੁਰੂ ਦੀ ਕਿਰਪਾ ਹੋਵੇ ਤੇ ਸਿੰਘ ਬਿਨਾਂ ਸਿਰਾਂ ਤੋਂ ਲੜ ਸਕਦੇ ਆ, ਬੰਦ ਬੰਦ ਕਟਵਾਇਆ ਜਾ ਸਕਦਾ ਹੈ, ਖੋਪਰ ਲੁਹਾਇਆ ਜਾ ਸਕਦਾ ਹੈ। ਖੁਦ ਬੰਦਗੀ ਨਹੀਂ ਕਰਦੇ ਜਿਹੜੇ ਸੇਵਾ ਸਿਮਰਨ ਨਹੀਂ ਕਰਦੇ, ਉਹ ਕਹਿਣਗੇ ਇੱਦਾਂ ਕਿਵੇਂ ਹੋ ਸਕਦਾ, ਕਿਉਂਕਿ ਉਹ ਆਪਣੇ ਵਰਗਾ ਸਮਝਦੇ ਨੇ, ਉਹ ਕਹਿੰਦੇ ਨੇ ਨਾਮੁਮਕਿਨ ਹੈ, ਇਹ ਹੋ ਹੀ ਨਹੀਂ ਸਕਦਾ। ਪਰ ਜੇ ਸਤਿਗੁਰ ਦੀ ਕਿਰਪਾ ਹੋਵੇ ਤੇ ਸਭ ਕੁਝ ਹੋ ਸਕਦਾ। ਕਮਾਈਆਂ ਵਾਲੇ ਜੇ ਪ੍ਰਣ ਕਰ ਲੈਣ ਕਿ ਮੇਰਾ ਸਿਰ ਤੇਰੇ ਚਰਨਾਂ ਚ ਪਹੁੰਚੇ ਤੇ ਉਹ ਪਹੁੰਚਦੇ ਨੇ, ਉਹਨਾਂ ਨੂੰ ਮੌਤ ਵੀ ਨਹੀਂ ਰੋਕ ਸਕਦੀ, ਪਹੁੰਚਦੇ ਨੇ। ਜੇ ਕੋਈ ਬੰਦਗੀ ਵਾਲੀ ਰੂਹ ਹੋਵੇ, ਓਨੀ ਬਰਕਤ ਸਾਡੇ ਕੋਲ ਨਹੀਂ, ਓਨਾ ਨਿਤਨੇਮ ਨਹੀਂ, ਓਡਾ ਓਨਾ ਸਾਡਾ ਸਿਮਰਨ ਨਹੀਂ, ਇਸੇ ਕਰਕੇ ਅਸੀਂ ਇਤਿਹਾਸ ਨੂੰ ਵੀ ਵਿਗਾੜਨ ਲੱਗ ਪਏ ਹਾਂ ਵੀ ਉਹ ਵੀ ਅਸੀਂ ਆਪਣੇ ਵਰਗੇ ਹੀ ਬਣਾ ਲਈਏ। ਕੋਈ ਇਹ ਨਾ ਕਹਿ ਦੇ ਵੀ ਕਿੱਥੇ ਉਹ ਸੀ, ਕਿੱਥੇ ਸਿੱਖੋ ਤੁਸੀਂ ਹੋ, ਉਹਨਾਂ ਨੂੰ ਅਸੀਂ ਆਪਣੇ ਵਰਗੇ ਹੀ ਬਣਾਈ ਜਾਂਦੇ ਹਾਂ, ਉਹ ਗੱਲਾਂ ਅਸੀਂ ਪੇਸ਼ ਕਰਨੇ ਆ ਜਿਹੜੇ ਜੋ ਅਸੀਂ ਆਪ ਹਾਂ, ਉਹੋ ਜੇ ਅਸੀਂ ਆਪਣੇ ਇਤਿਹਾਸ ਨੂੰ ਬਣਾ ਰਹੇ ਹਾਂ ਵੀ ਉਹ ਵੀ ਸਾਡੇ ਵਰਗੇ ਹੀ ਸੀ, ਕੋਈ ਫਰਕ ਨਹੀਂ ਸੀ, ਆਮ ਬੰਦੇ ਅਸੀਂ, ਉਹ ਵੀ ਆਮ ਹੀ ਸੀ। ਪਰ ਗੁਰਮੁਖੋ ਆਮ ਤੋਂ ਖਾਸ ਉਦੋਂ ਬਣਿਆ ਜਾਏਗਾ ਜਦੋਂ ਸੇਵਾ ਤੇ ਸਿਮਰਨ ਨਾਲ ਜੁੜਾਂਗੇ, ਸਭ ਬਰਕਤਾਂ ਮਿਲਦੀਆਂ ਨੇ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਜੋ ਸਾਰੇ ਬ੍ਰਹਿਮੰਡ ਵਿੱਚ ਹੈ ਉਹ ਸਾਡੇ ਸਰੀਰ ਵਿੱਚ ਵੀ ਆ, ਪਰ ਜਿਹੜਾ ਖੋਜੇਗਾ ਉਹ ਪਾ ਲਏਗਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੇ ਜਿਹੜਾ ਘੱਲ ਨਾ ਘੱਲੇ ਬੰਦਗੀ ਕਰੇ ਆਪਣੇ ਅੰਦਰ ਨੂੰ ਝਾਤੀ ਮਾਰੇਗਾ, ਜਦੋਂ ਅਧਿਆਤਮ ਕਰਾਹ ਉੱਤੇ ਚੱਲਾਂਗੇ ਤੇ ਫਿਰ ਆਪਣੇ ਆਪ ਹੌਲੀ ਹੌਲੀ ਮੰਜ਼ਲਾਂ ਪ੍ਰਾਪਤ ਹੋਣਗੀਆਂ। ਜਿਹੜੇ ਤੁਰੇ ਹੀ ਨਹੀਂ, ਜਿਹੜੇ ਖਲੋਤੇ ਆ ਤੇ ਉਹਨਾਂ ਨੇ ਪਹੁੰਚਣਾ ਕਿੱਥੇ ਆ, ਤੇ ਜਿਹੜੇ ਬੰਦਗੀ ਵਾਲੇ ਨੇ, ਜਿਹੜੇ ਸਿਮਰਨ ਵਾਲੇ ਨੇ, ਉਹ ਮਰਨਾ ਵੀ ਜਿੱਤ ਲੈਂਦੇ ਆ। ਲੋਕ ਆਖਦੇ ਆ ਲਓ ਜੀ ਇਹ ਕਿਵੇਂ ਹੋ ਸਕਦਾ, ਪਰ ਸਾਲ ਤੋਂ ਪਹਿਲਾਂ ਪਹਿਲਾਂ ਘਰ ਵਿੱਚ ਪੁੱਤਰ ਨੇ ਜਨਮ ਲਿਆ ਤੇ ਨਾਮ ਰੱਖਿਆ ਭਗਤੂ, ਜੰਮਦਾ ਹੀ ਭਗਤੀਆਂ ਸ਼ਕਤੀਆਂ ਵਾਲਾ ਸੀ। ਉਹਦੀ ਵੰਸ਼ ਵਿੱਚ ਅੱਗੇ ਪੁੱਤਰ ਹੋਏ ਬਾਬਾ ਜੀਵਨ ਤੇ ਬਾਬਾ ਗੌਰਾ। ਭਾਈ ਜੀਵਨ ਨੇ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੱਤਾ ਸੀ ਇੱਕ ਬ੍ਰਾਹਮਣਾਂ ਦਾ ਬੱਚਾ ਜਿਉਂਦਾ ਕਰਨ ਵਾਸਤੇ। ਗੁਰੂ ਹਰਿਰਾਇ ਸਾਹਿਬ ਦੇ ਵੇਲੇ ਇੱਕ ਬੱਚਾ ਚੜ੍ਹਾਈ ਕਰ ਗਿਆ, ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਵਿੱਚ ਲੈ ਆਏ। ਬ੍ਰਾਹਮਣਾਂ ਦਾ ਬੱਚਾ ਸੀ, ਰੋਵੇ ਮਾਂ, ਕਹਿੰਦੀ ਮਹਾਰਾਜ ਇਹਨੂੰ ਤੇ ਕਿਰਪਾ ਕਰੋ। ਤੇ ਸੱਚੇ ਪਾਤਸ਼ਾਹ ਆਖਣ ਲੱਗੇ ਇਹਦੀ ਥਾਂ ਤੇ ਕੋਈ ਚੱਲਿਆ ਜਾਵੇ ਜਿਉਂਦਾ ਹੋ। ਫਿਰ ਬਾਬੇ ਜੀਵਨ ਨੇ, ਭਾਈ ਭਗਤੂ ਦਾ ਪੁੱਤਰ ਸੀ, ਉਹ ਚਾਦਰ ਲੈ ਕੇ ਸੌ ਗਿਆ। ਆਖਣ ਉਹਨੇ ਅਰਦਾਸ ਕਰ ਦਿੱਤੀ, ਬੱਚਾ ਜਿਉਂਦਾ ਹੋ ਗਿਆ। ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਭਾਈ ਇਹਦੀ ਥਾਂ ਤੇ ਕੌਣ ਗਿਆ ਪਤਾ ਕਰੋ। ਜਦੋਂ ਵੇਖਿਆ ਕਹਿੰਦੇ ਜੀ ਭਾਈ ਜੀਵਨ, ਭਾਈ ਭਗਤੂ ਦਾ ਪੁੱਤਰ ਸਰੀਰ ਛੱਡ ਗਿਆ। ਮਹਾਰਾਜ ਬੜੇ ਖੁਸ਼ ਹੋਏ, ਭੱਜ ਕੇ ਜਾ ਕੇ ਛਾਤੀ ਨਾਲ ਲਾਇਆ, ਸਰੀਰ ਨੂੰ ਸਾਂਭਿਆ, ਹੱਥੀ ਸੰਸਕਾਰ ਕੀਤਾ ਤੇ ਆਖਿਆ ਉਹ ਜੇ ਗੁਰਸਿੱਖ ਚਾਹੀਦੇ ਨੇ ਜਿਹੜੇ ਕਿਸੇ ਦੇ ਭਲੇ ਵਾਸਤੇ ਆਪਣਾ ਸਰੀਰ ਲਾ ਦੇਣ, ਜਾਨ ਦੀ ਪਰਵਾਹ ਨਾ ਕਰਨ, ਜਿਹੜੇ ਮੌਤ ਨੂੰ ਗਲੇ ਲਗਾ ਲੈਣਾ ਉਹ ਜੇ ਗੁਰਸਿੱਖ ਚਾਹੀਦੇ। ਭਾਈ ਗੌਰੇ ਦੀ ਵੰਸ਼ ਅੱਗੇ ਚੱਲੀ, ਚੱਲਦਿਆਂ ਚੱਲਦਿਆਂ ਫਿਰ ਭਾਈ ਭਗਤੂ ਦੀ ਵੰਸ਼ ਵਿੱਚੋਂ, ਬਾਬੇ ਆਦਮ ਦੀ ਵੰਸ਼ ਵਿੱਚੋਂ ਇਹ ਫਿਰ ਹੋਇਆ ਭਾਈ ਦਿਆਲ ਦਾਸ ਪੁੱਛੋਂ ਵਿੱਚ, ਉਹਦੀ ਵੰਸ਼ ਵਿੱਚ ਹੋਇਆ ਭਾਈ ਦਿਆਲ ਦਾਸ। ਤੇ ਗੁਰੂ ਰਾਮਦਾਸ ਦੀ ਬੰਸ ਅੱਗੇ ਚੱਲਦੀ ਗਈ, ਚੱਲਦਿਆਂ ਇੱਧਰ ਆ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਾਲਵੇ ਜਦੋਂ ਵਿਚਰੇ ਦਮਦਮਾ ਸਾਹਿਬ ਦੀ ਧਰਤੀ ਵੱਲ ਜਾਂਦੇ ਜਾਂਦੇ ਭੁੱਚੋਂ ਰੁਕੇ, ਘੋੜੇ ਨੂੰ ਲੱਗੀ ਪਿਆਸ, ਘੋੜਾ ਪਾਣੀ ਨੂੰ ਵੇਖ ਕੇ ਖਿੱਚ ਕਰਦਾ ਸੀ ਤੇ ਇੱਕ ਜਗ੍ਹਾ ਪਾਣੀ ਵੇਖਿਆ ਸੱਚੇ ਪਾਤਸ਼ਾਹ ਦਾ ਘੋੜਾ ਉੱਧਰ ਨੂੰ ਗਿਆ, ਪਾਣੀ ਨੂੰ ਸੁੰਘ ਕੇ ਪਿੱਛੇ ਮੁੜ ਆਇਆ, ਉਹਨੇ ਪਾਣੀ ਨਹੀਂ ਪੀਤਾ। ਮਰਦ ਨੇ ਆਖਿਆ ਘੋੜੇ ਨੂੰ ਪਿਆਸ ਵੀ ਲੱਗੀ ਆ, ਘੋੜਾ ਪਾਣੀ ਕਿਉਂ ਨਹੀਂ ਪੀਂਦਾ, ਕੀ ਗੱਲ, ਪਤਾ ਕਰੋ ਇਹ ਟੋਭਾ ਕਿਹਦਾ। ਕਹਿੰਦੇ ਜੀ ਭਾਈ ਭਗਤੂ ਦਾ, ਬਾਬੇ ਆਦਮ ਦੀ ਕੁਲ ਵਿੱਚੋਂ ਆ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੇ ਅੰਮ੍ਰਿਤ ਛਕਿਆ, ਗੁਰੂ ਵਾਲਾ ਬਣਿਆ। ਕਹਿੰਦੇ ਜੀ ਗੁਰੂ ਵਾਲਾ ਨਹੀਂ ਬਣਿਆ। ਮਰਦ ਕਹਿੰਦੇ ਨਗੂਰਾ ਹੈ, ਸਾਡੇ ਘੋੜੇ ਨੂੰ ਪਤਾ ਜੇ ਨਗੂਰੇ ਦੇ ਟੋਭੇ ਦਾ ਪਾਣੀ ਪੀ ਲਿਆ ਮੇਰੀ ਹੁਣ ਤੱਕ ਦੀ ਕੀਤੀ ਸੇਵਾ ਬੇਅਰਥ ਚਲੀ ਜਾਏਗੀ। ਘੋੜੇ ਨੂੰ ਵੀ ਗਿਆਨ, ਘੋੜੇ ਨੂੰ ਵੀ ਗਿਆਨ ਹੈ, ਜਿੱਥੋਂ ਲੰਘ ਗਏ ਕਲਗੀਆਂ ਵਾਲੇ ਭੱਠਾ ਠੰਡਾ ਠਾਰ ਹੋ ਗਿਆ। ਭੱਠਾ ਨਹੀਂ ਠੰਡਾ ਹੋ ਗਿਆ, ਭੱਠਾ ਸਾਹਿਬ ਗੁਰਦੁਆਰਾ ਬਣ ਗਿਆ ਉੱਥੇ। ਉਹ ਗੁਰੂ ਘਰ ਦਿਆਂ ਕੂਕਰਾਂ ਵਿੱਚ ਵੀ ਸ਼ਕਤੀ ਹੁੰਦੀ ਹੈ, ਜਿਹੜੇ ਸਾਧ ਸੰਗਤ ਘਾਲਣਾ ਘਾਲਣ ਵਾਲੇ ਨੇ। ਉਹ ਜਾਨਵਰ ਨੂੰ ਵੀ ਗਿਆਨ ਹੋ ਗਿਆ। ਅੜੀਸਰ ਸਾਹਿਬ ਗੁਰਦੁਆਰਾ ਨੌਵੇਂ ਪਾਤਸ਼ਾਹ ਦਾ ਬਣਿਆ, ਜਿੱਥੇ ਤੰਬਾਕੂ ਦਾ ਖੇਤ ਸੀ ਹੰਡਿਆਇਆ, ਜਿਹੜੋ ਜਦੋਂ ਬਰਨਾਲੇ ਤੋਂ ਅੱਗੇ ਜਾਂਦੇ ਆ, ਉਹ ਘੋੜਾ ਅੱਗੇ ਨਹੀਂ ਸੀ ਲੰਘਿਆ। ਕਹਿੰਦੇ ਮਹਾਰਾਜ, ਕਹਿੰਦੇ ਸਾਡੇ ਘੋੜੇ ਨੂੰ ਵੀ ਗਿਆਨ ਆ ਵੀ ਮੈਂ ਤੰਬਾਕੂ ਵਾਲੇ ਖੇਤ ਚੋਂ ਲੰਘ ਗਿਆ ਤੇ ਮੇਰੀ ਸੇਵਾ ਬੇਅਰਥ ਚਲੀ ਜਾਏ। ਤੰਬਾਕੂ ਵਾਲੇ ਖੇਤ ਚੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਘੋੜਾ ਨਹੀਂ ਸੀ ਲੰਘਿਆ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਸਾਡੇ ਘੋੜੇ ਨੂੰ ਗਿਆਨ ਹੈ, ਭਗਤੂ ਦੇ ਟੋਭੇ ਦਾ ਪਾਣੀ ਨਹੀਂ ਪੀਤਾ। ਭਾਈ ਭਗਤ ਦਿਆਲ ਦਾਸ ਦੇ ਘੋੜੇ ਟੋਭੇ ਦਾ ਘੋੜੇ ਨੇ ਪਾਣੀ ਨਹੀਂ ਪੀਤਾ ਤੇ ਦਿਆਲ ਦਾਸ ਫਿਰ ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਦੇਗਿਆਂ ਦੇ ਵਿੱਚ ਪਾ ਕੇ ਦਾਲਾਂ ਲੈ ਆਇਆ। ਆਖਣ ਲੱਗਾ ਤੁਹਾਡੀਆਂ ਸੰਗਤਾਂ ਨੂੰ ਸਿੰਘਾਂ ਨੂੰ ਛਕਾਉਣਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਆਖਣ ਲੱਗੇ ਦਿਆਲ ਦਾਸ, ਤੇਰੇ ਟੋਭੇ ਦਾ ਪਾਣੀ ਸਾਡੇ ਘੋੜੇ ਨੇ ਨਹੀਂ ਪੀਤਾ, ਅਸੀਂ ਤੇਰੇ ਘਰ ਦਾ ਪ੍ਰਸ਼ਾਦਾ ਕਿਵੇਂ ਛਕ ਲਈਏ। ਕਹਿਣ ਲੱਗਾ ਮਹਾਰਾਜ ਮੈਨੂੰ ਇਹ ਦੱਸੋ ਵੀ ਗੱਲ ਕੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਖਣ ਲੱਗੇ, ਉਹ ਦਿਆਲ ਦਾਸ ਤੇਰੇ ਟੋਭੇ ਦਾ ਪਾਣੀ ਸਾਡੇ ਘੋੜੇ ਨੇ ਇਸ ਕਰਕੇ ਨਹੀਂ ਪੀਤਾ, ਤੂੰ ਨਗੂਰਾ ਹੈ, ਤੂੰ ਅੰਮ੍ਰਿਤ ਛਕਿਆ। ਆਖਣ ਲੱਗਾ ਮੇਰੀ ਬੰਸ ਚਲਾਈ ਹੈ ਤੁਹਾਡੇ ਗੁਰੂ ਰਾਮਦਾਸ ਸਾਹਿਬ ਨੇ, ਉਹਨਾਂ ਨੇ ਕਿਰਪਾ ਕੀਤੀ। ਭਾਈ ਭਗਤੂ ਤੋਂ ਅੱਗੇ ਭਾਈ ਜੀਵਨ, ਇਹ ਅੱਗੇ ਸਾਡੀ ਬੰਸ ਉਹਨਾਂ ਨੇ ਚਲਾਈ ਆ, ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਆ। ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਰਾਮਦਾਸ ਦੀ ਬੰਸ ਵਿੱਚੋਂ ਅਸੀਂ ਆ, ਜੇ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਆ ਉਹਨਾਂ ਦੀ ਗੱਦੀ ਤੇ ਬਹਿ ਗਏ ਤੇ ਤੈਨੂੰ ਕਿਉਂ ਨੀ ਲੋੜ। ਆਖੋ ਸਤਨਾਮ। ਸੱਚੇ ਪਾਤਸ਼ਾਹ ਆਖਣ ਲੱਗੇ ਜੇ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਆ ਤੇ ਤੈਨੂੰ ਕਿਉਂ ਨੀ ਲੋੜ। ਦਿਆਲ ਦਾਸ ਨੇ ਹੱਥ ਜੋੜੇ ਆਖਣ ਲੱਗਾ ਮਹਾਰਾਜ ਬਸ ਏਦਾਂ ਹੀ ਕਿਰਪਾ ਕਰ ਦਿਓ, ਬਸ ਰਹਿਮਤ ਕਰ ਦਿਓ, ਏਦਾਂ ਹੀ ਬੇੜਾ ਬੰਨੇ ਲਾ ਦਿਓ। ਜਿਵੇਂ ਹੁਣ ਕਈ ਗੱਲਾਂ ਕਰਦੇ ਨਗੂਰਾ ਬਹੁਤ ਬਾਤਾਂ ਜਾਂ ਉਹ ਗੱਲਾਂ ਇਹਨਾਂ ਦੀ ਕਰਨ, ਬਸ ਜੀ ਜਿੱਥੋਂ ਦੀ ਤੁਸੀਂ ਲੰਘੋਗੇ ਤੁਹਾਡੀ ਪੂਛ ਫੜ ਕੇ ਅਸੀਂ ਲੰਘ ਜਾਂਗੇ। ਹੁਣ ਜਿਹੜਾ ਮਤ ਦਿੰਦਾ ਉਸੇ ਨੂੰ ਡੰਗਰ ਬਣਾ ਦੇਗਾ। ਪੂਛ ਤੇ ਡੰਗਰਾਂ ਦੇ ਹੁੰਦੀ ਹੈ। ਅੱਜ ਕੱਲ੍ਹ ਬਹੁਤੇ ਲੋਕ ਸਿਆਣੇ ਹੋ ਤੇ ਹਰ ਕੋਈ ਇਹ ਕਹੇਗਾ ਮਨ ਸਾਫ ਚਾਹੀਦਾ ਜੀ, ਅੰਮ੍ਰਿਤ ਦੀ ਕੀ ਲੋੜ, ਮਨ ਸ਼ੁੱਧ ਹੋਣਾ ਚਾਹੀਦਾ, ਅੰਮ੍ਰਿਤ ਦੀ ਕੀ ਲੋੜ। ਦਿਆਲ ਦਾਸ ਵੀ ਲੱਗ ਪਿਆ ਗੱਲਾਂ ਕਰਨ, ਏਦਾਂ ਹੀ ਮਹਾਰਾਜ ਅੰਮ੍ਰਿਤ ਦੀ ਕੀ ਲੋੜ ਆ। ਮਹਾਰਾਜ ਕਹਿੰਦੇ ਲੈ ਜਾ ਪ੍ਰਸ਼ਾਦਾ, ਸਾਨੂੰ ਤੇਰੇ ਪ੍ਰਸ਼ਾਦੇ ਦੀ ਲੋੜ, ਲੈ ਜਾ ਮੋੜ ਕੇ। ਦਿਆਲ ਦਾਸ ਸੱਚੇ ਪਾਤਸ਼ਾਹ ਦੇ ਮਗਰ ਮਗਰ ਗੱਡੇ ਭਰ ਕੇ ਮਹਾਰਾਜ ਛਕ ਲਓ। ਮਹਾਰਾਜ ਕਹਿੰਦੇ ਤੂੰ ਅੰਮ੍ਰਿਤ ਛਕ ਲੈ। ਕਹਿੰਦਾ ਮੈਂ ਨੀ ਮੰਨਣੀ। ਮਹਾਰਾਜ ਕਹਿੰਦੇ ਫਿਰ ਤੂੰ ਸਾਨੂੰ ਕਹਿੰਦਾ ਵੀ ਮੇਰੀ ਮੰਨੋ, ਸਾਡੀ ਤੂੰ ਮੰਨਦਾ ਨੀ, ਅਸੀਂ ਕਿਵੇਂ ਮੰਨ ਲਈਏ ਤੇਰੀ। ਗੁਰਮੁਖੋ ਅਸੀਂ ਵੀ ਸਾਰੇ ਕਹਿੰਦੇ ਸੱਚੇ ਪਾਤਸ਼ਾਹ ਸਾਡੀ ਮੰਨਦੇ ਨੀ, ਤੂੰ ਮੰਨੀ ਅੰਮ੍ਰਿਤ ਵੇਲੇ ਉੱਠਣਾ, ਕਿੰਨੇ ਵਜੇ ਦਾ ਇਸ਼ਨਾਨ, ਕਿੰਨਾ ਨਿਤਨੇਮ, ਕਿੰਨੀ ਬੰਦਗੀ, ਰੋਜ਼ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਨੇ, ਰੋਜ਼ ਸੌਣ ਵੇਲੇ ਕੀਰਤਨ ਸੋਹਿਲਾ ਪੜ੍ਹਨਾ, ਸ਼੍ਰੀ ਸਾਹਿਬ ਪਾਈ ਹੋਈ, ਰਹਿਤਾਂ ਚ ਪ੍ਰਪਾਕ ਕੇ ਕੁਰਹਿਤਾਂ ਤੋਂ ਬਚਿਆ, ਅੱਖਾਂ ਵਿੱਚ ਅੱਖਾਂ ਨਾਲ ਮਾੜਾ ਤੇ ਨਹੀਂ ਵੇਖਦਾ, ਕੰਨਾਂ ਨਾਲ ਮਾੜਾ ਸੁਣਦਾ ਤੇ ਨਹੀਂ, ਜੀਭ ਤੋਂ ਮਾੜਾ ਬੋਲਦਾ ਤੇ ਨਹੀਂ, ਇਹ ਸਿਰ ਜਗ੍ਹਾ ਜਗ੍ਹਾ ਤੇ ਨਹੀਂ ਨਾ ਝੁਕਦਾ, ਇਹਨਾਂ ਹੱਥਾਂ ਨਾਲ ਕਦੇ ਕੋਈ ਚੋਰੀ ਤੇ ਨਹੀਂ ਕੀਤੀ, ਇਹ ਪੈਰਾਂ ਨਾਲ ਮਾੜੇ ਥਾਵਾਂ ਤੇ ਚੱਲ ਕੇ ਤੇ ਨਹੀਂ ਜਾਂਦੇ, ਤੇ ਜੇ ਅਸੀਂ ਗੁਰੂ ਦੀ ਨਹੀਂ ਮੰਨਦੇ ਤੇ ਗੁਰੂ ਸਾਡੀ ਕਿੱਥੋਂ ਮੰਨ ਲਏਗਾ। ਆਖੋ ਸਤਨਾਮ। ਤੇ ਸਤਿਗੁਰੂ ਉਹਨਾਂ ਦੀ ਮੰਨਦੇ ਨੇ ਜਿਹੜੇ ਸਤਿਗੁਰ ਦੀ ਮੰਨਦੇ ਨੇ, ਜਿਹੜੇ ਗੁਰੂ ਦੀ ਨਹੀਂ ਸੁਣਦੇ ਸੱਚੇ ਪਾਤਸ਼ਾਹ ਉਹਨਾਂ ਦੀ ਵੀ ਨਹੀਂ ਸੁਣਦੇ। ਉਹ ਫਿਰ ਭਟਕਦੇ ਰਹਿੰਦੇ ਨੇ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਵੀ ਕੀਤਾ ਜਪਿਆ ਜਪਾਇਆ ਹੀ ਨਾਮ ਮਿਲ ਜਾਏ ਮੱਥਾ ਟੇਕ ਕੇ, ਏਦਾਂ ਹੀ ਕਿਰਪਾ ਹੋ ਜਾਏ ਬਸ। ਏਦਾਂ ਨਹੀਂ ਗੁਰਮੁਖੋ, ਘਾਲਣਾ ਘਾਲਣ ਦੀ ਲੋੜ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਿਨਾਂ ਮਿਹਨਤ ਕੀਤੀ ਤੋਂ ਨੌਕਰੀ ਨਹੀਂ ਮਿਲਦੀ, ਬਿਨਾਂ ਸਟੱਡੀ ਕੀਤੀ ਤੋਂ ਚੰਗੇ ਮਰਤਬਿਆਂ ਤੇ ਤੁਸੀਂ ਨਹੀਂ ਪਹੁੰਚ ਸਕਦੇ, ਘਾਲਣਾ ਤੇ ਘਾਲਣੀ ਪਏਗੀ ਨਾ। ਹੁਣ ਵੇਖਦੇ ਹੋ ਨਾ ਤੁਸੀਂ ਕਿਵੇਂ ਇਲੈਕਸ਼ਨ ਵਾਲੇ ਕਦੇ ਕਿਤੇ ਫਿਰਦੇ ਕਦੇ ਕਿਤੇ ਜਾਂਦੇ ਨੇ, ਨਾ ਦਿਨ ਨੂੰ ਆਰਾਮ ਹੈ ਨਾ ਰਾਤ ਨੂੰ ਚੈਨ ਹੈ, ਰਾਤ ਵੇਲੇ ਵੀ ਫਿਰਦੇ ਨੇ, ਦਿਨ ਨੂੰ ਵੀ ਫਿਰਦੇ ਨੇ, ਤੇ ਫਿਰ ਲਾਲ ਬੱਤੀਆਂ ਵੀ ਇਹਨਾਂ ਦੀਆਂ ਗੱਡੀਆਂ ਤੇ ਲੱਗਣੀਆਂ ਨੇ, ਜਿਹੜਾ ਬਹੁਤੀ ਮਿਹਨਤ ਕਰੇਗਾ, ਜਿਹੜਾ ਵਿਸਲਾ ਹੋ ਜਾਏਗਾ ਉਹ ਰਹਿ ਜਾਏਗਾ, ਜਿਹੜਾ ਬਹੁਤੀ ਮਿਹਨਤ ਕਰਨ ਵਾਲਾ ਜਿਹਨੇ ਚੰਗੇ ਕੰਮ ਕੀਤੇ ਆ, ਜਿਹੜਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰੇਗਾ ਤੇ ਫਿਰ ਉਹ ਤਰੱਕੀ ਕਰੇਗਾ ਹੀ ਕਰੇਗਾ। ਮਿਹਨਤ ਹੈ, ਜਿੰਨੀ ਮਿਹਨਤ ਕਰੋਗੇ ਓਨਾ ਫਲ ਮਿਲੇਗਾ। ਸੋ ਸਤ ਸੰਗਤ ਸਤਿਗੁਰ ਦੇ ਦਰ ਦੇ ਉੱਤੇ ਵੀ ਸੇਵਾ ਕਰੀਏ ਤੇ ਹੋ ਸਕਦਾ ਹੈ ਦੁਨੀਆਂ ਵਿੱਚ ਤੁਸੀਂ ਮਿਹਨਤ ਕਰੋ ਉਹਦਾ ਫਲ ਨਾ ਮਿਲੇ। ਮਿਹਨਤ ਕਰੋ। ਬਹੁਤ ਸਾਰੇ ਨੌਜਵਾਨ ਹਨ ਜਿਹੜੇ ਕਹਿੰਦੇ ਨੇ ਕਿ ਡਿਗਰੀਆਂ ਸਾਡੇ ਕੋਲ ਬਣੀਆਂ ਨੇ, ਨੌਕਰੀ ਨਹੀਂ ਮਿਲੀ। ਬਹੁਤ ਸਾਰੇ ਲੋਕ ਹਨ ਜਿਹੜੇ ਕਹਿੰਦੇ ਨੇ ਮਿਹਨਤ ਬੜੀ ਕੀਤੀ ਪਰ ਫਲ ਨਹੀਂ ਮਿਲਿਆ। ਪਰ ਗੁਰਮੁਖੋ, ਇੱਥੇ ਤੇ ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਸਤਿਗੁਰੂ ਤੇ ਇੱਕ ਤਿਲ ਜਿੰਨੀ ਵੀ ਘਾਲਣਾ, ਬਿਰਥੀ ਨਹੀਂ ਜਾਣ ਦਿੰਦੇ ਕੋਈ ਸੇਵਾ ਕਰਨ ਵਾਲਾ ਹੋਵੇ, ਬਿਰਥੀ ਨਹੀਂ ਜਾਂਦੀ ਸੇਵਾ। ਦਿਆਲ ਦਾਸ ਰੋ ਰਿਹਾ, ਮਹਾਰਾਜ ਮਿਹਰ ਕਰੋ। ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲੈ, ਬਹਾਨੇ ਬਣਾਉਂਦਾ ਰਿਹਾ। 7 ਦਿਨ ਲੰਘੇ, 7 ਦਿਨ, ਤੇ 7 ਦਿਨਾਂ ਬਾਅਦ ਕਿਸੇ ਨੇ ਆਖਿਆ ਉਹ ਦਿਆਲ ਦਾਸ ਤੇਰੀ ਮੱਤ ਮਾਰੀ ਗਈ ਆ, ਸੱਚੇ ਪਾਤਸ਼ਾਹ ਤੈਨੂੰ ਆਪ ਕਹਿੰਦੇ ਨੇ, ਤੂੰ ਕਹਿੰਦਾ ਮੈਂ ਨੀ ਛਕਣਾ, ਤੇਰਾ ਭਲਾ ਕਿੱਥੇ ਹੋ। 7 ਦਿਨਾਂ ਪਿੱਛੋਂ ਮੱਤ ਟਿਕਾਣੇ ਆ ਗਈ, ਮੈਂ ਕਹਿੰਦਾ ਸ਼ੁਗਰ ਹੈ। 7 ਦਿਨਾਂ ਪਿੱਛੋਂ ਉਹਨੇ ਕਹਿਤਾ ਇੱਥੇ 70 ਸਾਲ ਦੇ ਹੋ ਗਏ, ਅਜੇ ਵੀ ਪਊਆ ਪਿਆਰਾ ਹੈ, ਆਖੋ ਸਤਨਾ, ਅਜੇ ਵੀ ਠੇਕੇ ਤੇ ਜਾਣ ਨੂੰ ਕਾਹਲੇ ਨੇ, ਗੁਰਦੁਆਰੇ ਜਾਣ ਨੂੰ ਜੀ ਨਹੀਂ ਕਰਦਾ। ਬੱਚਿਆਂ ਨੂੰ ਤੇ ਕਹੋ, ਨੌਜਵਾਨਾਂ ਨੂੰ ਤੇ ਕਹੋ, ਬਜ਼ੁਰਗਾਂ ਨੂੰ ਵੀ ਕਹਿਣਾ ਪੈਂਦਾ ਅੰਮ੍ਰਿਤ ਛਕੋ, ਬਾਪੂ ਨੂੰ ਵੀ ਕਹਿਣਾ ਪੈਂਦਾ ਕਿ ਤੇਰੇ ਹੱਥ ਵਿੱਚ ਹੁਣ ਗੁਟਕਾ ਸੋਹਣਾ ਲੱਗਦਾ, ਮਾਲਾ ਫੜਿਆ ਕਰ, ਸਿਮਰਨ ਕਰਿਆ ਕਰ, ਬਜ਼ੁਰਗਾਂ ਨੂੰ ਅੱਜ ਕਹਿਣਾ ਪੈਂਦਾ। ਬਹੁਤ ਸਾਰੇ ਲੋਕ ਹਨ ਐਸੇ ਕਿ 70 ਸਾਲ ਦੀ ਉਮਰ ਹੋ ਗਈ, ਅਜੇ ਵੀ ਗੁਰੂ ਵਾਲੇ ਬਣਨ ਨੂੰ ਤਿਆਰ ਨਹੀਂ, ਤੇ ਫਿਰ ਏਦਾਂ ਕਿਵੇਂ ਗੱਲ ਬਣੇਗੀ ਭਾਈ। ਸਤਸੰਗ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਤੇ 7 ਦਿਨਾਂ ਬਾਅਦ ਗਿਆਨ ਹੋ ਗਿਆ। ਹੱਥ ਜੋੜ ਕੇ ਕਹਿੰਦਾ ਮਹਾਰਾਜ ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ,
ਮੈਨੂੰ ਆਪਣਾ ਬਣਾ ਲੈ ਤਾਜਾ ਵਾਲਿਆ। ਬਹੁਲ ਦੇ ਕੇ ਮੰਡੇ ਧਾਰ ਦੀ ਆਪਣਾ ਬਣਾ ਲੈ ਤਾਜਾ ਵਾਲਿਆ। ਬਹੁਲ ਦੇ ਕੇ ਮੰਡੇ ਧਾਰ ਦੀ ਮੈਨੂੰ ਆਪਣਾ ਬਣਾ ਲੈ ਤਾਜਾ ਵਾਲਿਆ। ਬਹੁਲ ਦੇ ਕੇ ਮੰਡੇ ਧਾਰ ਦੀ ਮੈਨੂੰ ਆਪਣਾ ਰੱਖ ਲੈ ਜੀ ਗਰੀਬ ਜਾਨ ਕੋ, ਰੱਖ ਲੈ ਜੀ ਗਰੀਬ ਜਾਨ ਕੋ, ਰੱਖ ਲੈ ਜੀ।
ਸੱਚੇ ਪਾਤਸ਼ਾਹ ਆਪਣਾ ਬਣਾਓ, ਮੋਹੇ ਨਭ ਸਾਰੋ ਮੈਂ ਜਨ ਤੇਰਾ ਹੁਣ ਰੋਂਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਅੰਮ੍ਰਿਤ ਦੀ ਦਾਤ ਦਿੱਤੀ ਗੁਰਮੁਖੋ, ਆਪਣਾ ਬਣਾਇਆ ਭਾਈ ਦਿਆਲ ਦਾਸ ਨੂੰ। ਤੇ ਜੇ ਦਿਆਲ ਦਾਸ ਦਾ ਲੰਗਰ ਪ੍ਰਵਾਨ ਨਹੀਂ, ਰੁਮਾਲੇ ਪ੍ਰਵਾਨ ਸਾਡੇ ਵੀ ਨਹੀਂ ਹੋਣੇ, ਅਖੰਡ ਪਾਠ ਸਾਹਿਬ ਪ੍ਰਵਾਨ ਸਾਡੇ ਵੀ ਨਹੀਂ ਹੋਣੇ। ਸਤਿਗੁਰੂ ਦਾ ਹੁਕਮ ਹੈ, ਇਹਨਾਂ ਚੀਜ਼ਾਂ ਨਾਲ ਸੁੱਖ ਤੇ ਮਿਲ ਸਕਦਾ ਹੈ ਪਰ ਮੁਕਤੀ ਨਹੀਂ ਮਿਲਣੀ। ਹੁਣ ਵੇਖਦੇ ਨੀ ਕਈ ਕੁੱਤਿਆਂ ਨੂੰ ਲੋਕ ਸਾਂਭ ਸਾਂਭ ਰੱਖਦੇ, ਬੈੱਡ ਤੇ ਸਵਾਉਂਦੇ ਨੇ, ਏਅਰ ਕੰਡੀਸ਼ਨ ਕਮਰੇ ਵੀ ਨੇ, ਸਾਨੂੰ ਉਹੋ ਜਿਹੀ ਖੁਰਾਕ ਨਹੀਂ ਮਿਲਦੀ, ਉਹੋ ਜਿਹੀਆਂ ਬ੍ਰੈਡ ਨਹੀਂ ਮਿਲਦੇ ਜਿਹੜੇ ਉਹਨਾਂ ਕੁੱਤਿਆਂ ਨੂੰ ਮਿਲ ਰਹੇ ਨੇ। ਉਹ ਤਰ੍ਹਾਂ ਤਰ੍ਹਾਂ ਦੀ ਖੁਰਾਕ ਉਹਨਾਂ ਕੁੱਤਿਆਂ ਨੂੰ ਲੋਕ ਦਿੰਦੇ ਆ, ਬੜੇ ਪਿਆਰ ਨਾਲ ਉਹਨਾਂ ਨੂੰ ਪਾਲਦੇ ਆ, ਕਿਧਰੇ ਕੂਲਰ ਲਾਉਣਗੇ, ਕਿਧਰੇ ਏਅਰ ਏਸੀ ਲਾਉਣਗੇ, ਤੇ ਹੁਣ ਵੇਖੋਗੇ ਵੀ ਸੁੱਖ ਸਹੂਲਤਾਂ ਸਾਰੀਆਂ ਨੇ, ਪਰ ਰਹਿ ਗਿਆ ਫੇਰ ਵੀ ਕੁੱਤਾ ਹੀ ਆ। ਖੁਸ਼ ਸਤਨਾਮ, ਸੁੱਖ ਸਹੂਲਤਾਂ ਤੇ ਮਿਲ ਜਾਣਗੀਆਂ ਚੰਗੇ ਕਰਮ ਕਰਨ ਕਰਕੇ, ਸੁੱਖ ਤੇ ਮਿਲਣਗੇ, ਪਰ ਸਤਿਗੁਰੂ ਕਹਿੰਦੇ ਆ ਕਿ ਮੁਕਤੀ ਤੈਨੂੰ ਉਦੋਂ ਹੀ ਮਿਲਣੀ ਆ ਜਦੋਂ ਅੰਮ੍ਰਿਤ ਛਕੇਗਾ, ਜਦੋਂ ਗੁਰੂ ਵਾਲਾ ਬਣੇਗਾ। ਇੱਕ ਮਰਿਆਦਾ ਹੈ ਤੇ ਮਰਿਆਦਾ ਜਿਹੜੀ ਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਪੰਜਾਂ ਪਿਆਰਿਆਂ ਪਾਸੋਂ ਰਹਿਤਾਂ ਦੇ ਧਾਰਨੀ ਹੋਣਾ ਤੇ ਕੁਰਹਿਤਾਂ ਤੋਂ ਬਚਣਾ। ਕਰੜਾ ਹੁਕਮ ਹੈ ਮਹਾਰਾਜ ਦਾ ਕਿ ਭਾਈ ਕੇਸ ਨਾ ਕਤਲ ਕਰਾਈ, ਤੂੰ ਮੇਰਾ ਪੁੱਤ ਨਹੀਂ। ਜੇ ਕੇਸ ਕਤਲ ਕਰਾ ਲੈਂਗਾ, ਤੰਬਾਕੂ ਦਾ ਸੇਵਨ ਹੋ ਗਿਆ, ਤੂੰ ਮੇਰਾ ਪੁੱਤ ਨਹੀਂ। ਫਿਰ ਪਰ ਨਾਰੀ ਪਰ ਪੁਰਸ਼ ਦਾ ਸੰਗ ਹੋ ਗਿਆ, ਤੂੰ ਮੇਰਾ ਕੁਛ ਨਹੀਂ ਲੱਗਦਾ। ਫਿਰ ਮਾਸ ਖਾਧਾ ਗਿਆ, ਸ਼ਰਾਬ ਪੀਤੀ ਗਈ, ਤੂੰ ਮੇਰਾ ਕੁਛ ਨਹੀਂ ਲੱਗਦਾ। ਇਹ ਬੜੇ ਕਰੜੇ ਫੈਸਲੇ ਹਨ ਸਤਿਗੁਰਾਂ ਨੇ ਜਿਹੜੇ ਲਏ ਨੇ। ਤੇ ਪਿਤਾ ਹੋਣ ਦਾ ਫਰਜ਼ ਨਿਭਾਇਆ, ਬਾਪੂ ਆਪਣੇ ਬੱਚਿਆਂ ਨੂੰ ਮਾੜਿਆਂ ਕੰਮਾਂ ਤੋਂ ਰੋਕਦਾ ਹੀ ਆ, ਤੇ ਬਾਪੂ ਤੇ ਉਹੀ ਆ ਜਿਹੜਾ ਪਿਤਾ ਕਿ ਪੀਨਾ ਪੀਵੀ ਚੱਲ, ਸ਼ਰਾਬ ਪੀਨਾ ਪੀਵੀ ਚੱਲ, ਜੇ ਤੇਰੇ ਤੇਰੀਆਂ ਕਿਰਨੀਆਂ ਖਰਾਬ ਹੁੰਦੀਆਂ ਨੇ ਹੋ ਜਾਣ ਦੇ, ਤੈਨੂੰ ਬਿਮਾਰੀਆਂ ਲੱਗਦੀਆਂ ਨੇ ਲੱਗੀ ਜਾਣ, ਪਰ ਤੂੰ ਮੇਰਾ ਪੁੱਤ ਹੈ। ਉਹ ਕਾਹਦਾ ਪਿਤਾ ਹੋਇਆ? ਪਿਤਾ ਤੇ ਉਹ ਆ ਜਿਹੜਾ ਆਪਣੇ ਬੱਚੇ ਨੂੰ ਮਾੜਿਆਂ ਕੰਮਾਂ ਤੋਂ ਰੋਕੇ। ਤੇ ਸਤਿਗੁਰੂ ਕਹਿੰਦੇ ਨੇ ਬੜੇ ਕਰੜੇ ਹੁਕਮ ਕੀਤੇ ਨੇ, ਵਜਰ ਕੁਰਹਿਤਾਂ ਬਣਾਈਆਂ ਨੇ। ਅਸਲ ਵਿੱਚ ਵਜਰ ਕੁਰਹਿਤਾਂ ਦਾ ਭਾਵ ਹੀ ਇਹ ਆ ਵੀ ਅਸੀਂ ਇਹਨਾਂ ਮਾੜਿਆਂ ਕੰਮਾਂ ਤੋਂ ਬਚੀਏ। ਸੋ ਅੰਮ੍ਰਿਤ ਛਕਣ ਵਾਸਤੇ ਨਾਮ ਤੇ ਅਜੇ ਬੜੇ ਥੋੜੇ ਆ, 35 ਕੁ ਨਾਮ ਆਏ ਆ, ਪਰ ਭਾਈ ਸੰਗਤ ਦੇ ਹਿਸਾਬ ਨਾਲ ਭਾਵੇਂ ਮੈਨੂੰ ਇਹ ਪਤਾ ਹੈ ਵੀ ਕਾਫੀ ਸੰਗਤ ਅੰਮ੍ਰਿਤਧਾਰੀ ਵੀ ਬੈਠੀ ਹੈ, ਤੁਹਾਡੇ ਇਲਾਕਿਆਂ ਚ ਬਹੁਤ ਅੰਮ੍ਰਿਤ ਸੰਚਾਰ ਹੋਇਆ ਵੀ ਆ, ਪਰ ਫੇਰ ਵੀ ਅਜੇ ਵੀ ਸਾਰੇ ਗੁਰੂ ਵਾਲੇ ਨਹੀਂ, ਬਹੁਤ ਵਿੱਚ ਕਾਂਗਿਆਰੀ ਵੀ ਹੈ। ਤੇ ਮੇਰੀ ਸਾਰਿਆਂ ਵੀਰਾਂ ਭੈਣਾਂ ਦੇ ਚਰਨਾਂ ਚ ਬੇਨਤੀ ਹੈ ਕਿ ਇੱਦਾਂ ਸੋਚਦਿਆਂ ਸੋਚਦਿਆਂ ਸਮਾਂ ਨਾ ਲੰਘ ਜਾਏ, ਵੱਧ ਚੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਕੱਲ ਰਈਏ ਦੇ ਕੋਲ ਸੀ ਇੱਕ ਨਗਰ, ਉੱਥੇ 751 ਪੁਰਾਣੀ ਰਾਤ ਗੁਰੂ ਕੇ ਜਹਾਜ਼ੇ ਚੜੇ। ਦਸ ਰਾਤ ਉੱਥੇ ਗਿਆ ਹੋਇਆ ਸੀ, ਇਸੇ ਕਰਕੇ ਤੁਹਾਡੇ ਚਰਨਾਂ ਚ ਹਾਜ਼ਰੀ ਨਹੀਂ ਭਰ ਸਕੇ, ਉੱਥੇ ਸੀ ਫਿਰ ਰਾਤ ਦਾ ਦੀਵਾਨ। ਪ੍ਰਬੰਧਕ ਵੀਰਾਂ ਨੂੰ ਪਹਿਲਾਂ ਹੀ ਇਹ ਬੇਨਤੀ ਕੀਤੀ ਹੋਈ ਸੀ ਕਿ ਦੋ ਦਿਨ ਹੀ ਹਾਜ਼ਰੀ ਭਰਨੀ, ਫਿਰ ਇਹ ਕਹਿੰਦੇ ਵੀ ਦੋ ਤੋਂ ਤਿੰਨ ਕਰਦੇ ਹੋ, ਇੱਕ ਦਿਨ ਜਥਾ ਕੋਈ ਹੋਰ ਆ ਜਾਏ ਭਾਵੇਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰਿਆਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਭਾਈ ਹਾਜ਼ਰੀ ਭਰੀ ਹੈ, ਤੇ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੋ। ਕੱਲ ਦਾ ਦੀਵਾਨ ਆਪਣਾ ਬਾਕੀ ਹੈ ਤੇ ਅਮਰ ਛਕਣ ਵਾਸਤੇ ਪ੍ਰੇ ਵੱਧ ਤੋਂ ਵੱਧ ਤਿਆਰ ਹੋਵੋ, ਜੋ ਇਸ ਸਮਾਗਮ ਦਾ ਲਕਸ਼ ਹੈ, ਮਨੋਰਥ ਹੈ, ਤੇ ਜੋ ਅਮਰ ਛਕਣਾ ਗੁਰੂ ਵਾਲੇ ਬਣਨਾ, ਪੰਜ ਪਿਆਰੇ ਕੱਲ ਨੂੰ ਪਹੁੰਚਣਗੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ। ਤੇ ਨਗਰ ਨਿਵਾਸੀਆਂ ਨੇ ਮੈਨੂੰ ਦੱਸਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦਾ ਜਿਹੜਾ ਜੰਗ ਹੋਇਆ ਹੈ, ਉਹਦਾ ਜੋ ਵੀ ਵਿਉਂਤਬੰਦੀ ਕੀਤੀ ਆ, ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਹਿ ਲਓ ਜਿਹੜੇ ਬਣਿਆ ਹੈ, ਜਾਂ ਇਸ ਨਗਰ ਦੇ ਵਿੱਚ ਕੀਤੀ ਹੈ। ਇਹ ਨਗਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨ ਪਏ ਨੇ, ਸਾਰੀ ਜਥੇਬੰਦੀ ਇੱਥੇ ਆਈ, ਉਹ ਮਹਾਨ ਸੂਰਮੇ ਯੋਧਿਆਂ ਦੇ ਇੱਥੇ ਚਰਨ ਪਏ ਆ। ਤੇ ਕੁਛ ਗੁਰਮੁਖਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਉੱਤੇ ਰੱਖਣਾ। ਤੇ ਸਤਸੰਗ ਜੀ, ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਭਾਵੇਂ ਗੁਰਦੁਆਰੇ ਬੜੇ ਥੋੜੇ ਨੇ, ਤੇ ਕੱਲ ਨੂੰ ਉਹਦਾ ਨਾਮ ਜੋ ਹੈ ਮੈਂ ਕੱਲ ਨੂੰ ਅਨਾਊਂਸ ਕਰਾਂਗਾ, ਤੇ ਸੰਗਤ ਜੋ ਗੁਰਦੁਆਰਾ ਸਾਹਿਬ ਪਿੰਡ ਦਾ ਬਣਿਆ ਉਹਦੇ ਵਿੱਚ ਪਹੁੰਚ ਕੇ ਕੱਲ ਨੂੰ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਵਧਾਈ ਦੇ ਪਾਤਰ ਬਣੋ ਭਾਈ। ਜਿਹੜੇ ਅਜੇ ਨਗੂਰੇ ਨੇ, ਨਗੂਰੇ ਪੁਣੇ ਦੀ ਜੂਠ ਲਾ ਦਿਓ। ਪਿੰਡ ਵਾਲਿਆਂ ਨੂੰ ਖਾਸ ਬੇਨਤੀ, ਸੁਖਗੜ੍ਹ ਦੀ ਸੰਗਤ ਨੂੰ ਖਾਸ ਬੇਨਤੀ ਆ। ਮੈਂ ਜਦੋਂ ਲੰਘ ਕੇ ਆਇਆ ਤੇ ਵੇਖਿਆ ਜ਼ਮੀਨ ਖਾਲੀ ਪਈ ਆ ਸਾਰੀ, ਮੈਂ ਕਿਹਾ ਇਹਨਾਂ ਨੇ ਬੀਜਿਆ ਕਿਉਂ ਨੀ ਕੁਛ, ਮੈਂ ਪੁੱਛਿਆ ਸਿੰਘਾਂ ਨੂੰ, ਤੇ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਇਹਨਾਂ ਦੀ ਜ਼ਮੀਨ ਜਿਹੜੀ ਆ ਇਹ ਤੇ ਬੜਿਆ ਮਹਿੰਗਿਆਂ ਭਾਵਾਂ ਦੇ ਭਾਅ ਦੇ ਉੱਤੇ ਵਿਕੀ ਆ। ਤੇ ਗੁਰਮੁਖੋ, ਏਡੇ ਸੱਚੇ ਪਾਤਸ਼ਾਹ ਨੇ ਭਾਗ ਜਗਾ ਦਿੱਤੇ ਆ, ਇੱਕਦਮ ਜਿਹੜੀਆਂ ਜ਼ਮੀਨਾਂ ਸਾਡੀਆਂ 10 ਲੱਖ ਦੀਆਂ ਸੀ ਉਹ ਕਰੋੜਾਂ ਤੱਕ ਚਲੀਆਂ ਗਈਆਂ, ਤੇ ਕਿੱਡੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਆ। ਤੇ ਜ਼ਰੂਰ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਗੁਰੂ ਵਾਲੇ ਬਣੋ, ਰਹਿੰਦਾ ਸਮਾਂ ਗੁਰੂ ਗੁਰੂ ਜਪਦੇ ਹੋਏ। ਸਤਿਸੰਗਤ ਜੀ, ਸੇਵਾ ਸਿਮਰਨ ਨਾਲ ਜੁੜ ਕੇ ਆਪਣਾ ਲੋਕ ਤੇ ਪ੍ਰਲੋਕ ਸੁਹੇਲਾ ਕਰੀਏ। ਤੇ ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣੋ ਪਿਆਰਿਓ ਸਾਰੀ ਸੰਗਤ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਕੱਲ ਦਾ ਦੀਵਾਨ ਇੱਕੋ ਹੀ ਬਾਕੀ ਰਹਿੰਦਾ ਹੈ ਸਾਰੀ ਸੰਗਤ ਨੇ ਪਹੁੰਚ ਕੇ ਲਾਹਾ ਲੈਣਾ ਹੈ ਬਾਕੀ ਆਉਣ ਵਾਲੇ ਸਮੇਂ ਵਿੱਚ ਜਿੱਥੇ ਜਿੱਥੇ ਦੀਵਾਨ ਦਿੱਤੇ ਗਏ ਨੇ ਸ਼ਹਿਰ ਚੰਡੀਗੜ੍ਹ ਵਿੱਚ ਵੀ ਜਾਂ ਹੋਰ ਵੀ ਕਈ ਥਾਵਾਂ ਦੇ ਉੱਤੇ ਨੇੜੇ ਨੇੜੇ ਪ੍ਰੋਗਰਾਮ ਜੋ ਰੱਖੇ ਗਏ ਨੇ ਉਹ ਆਪ ਜੀ ਨੂੰ ਕੱਲ ਨੂੰ ਦੱਸ ਦਿੱਤੇ ਜਾਣਗੇ ਸਰਵ ਸੰਗਤਾਂ ਪਹੁੰਚ ਕੇ ਲਾਹਾ ਪ੍ਰਾਪਤ ਕਰੋ ਅੰਮ੍ਰਿਤ ਛਕੋ ਸਿੰਘ ਸਜੋ ਇਹੀ ਜ਼ਰੂਰੀ ਬੇਨਤੀ ਹੈ ਤੇ ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ ਜਿੱਥੇ ਇੰਨੇ ਚਿਰ ਤੋਂ ਪਿਆਰ ਨਾਲ ਬੈਠੇ ਹੋ ਕਾਲ ਨਾ ਕਰਨਾ ਸਤਿਗੁਰੂ ਜੀ ਅੱਗੇ ਅੱਗੇ ਆਪਾਂ ਸਾਰੇ ਪਿੱਛੇ ਪਿੱਛੇ ਚੱਲਾਂਗੇ ਮਰਦ ਅਦਬ ਸਤਿਕਾਰ ਮੁੱਖ ਰੱਖਣਾ ਹੈ ਸਾਰੀ ਸੰਗਤ ਦਾ ਧੰਨਵਾਦ ਆਏ ਮਹਾਂਪੁਰਸ਼ਾਂ ਦਾ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਇਹ ਹਾਜ਼ਰੀ ਭਰਵਾਈ ਆਪਣੇ ਦਰ ਘਰ ਦੀ ਸੇਵਾ ਸਿਰ ਤੇ ਹੱਥ ਰੱਖ ਕੇ ਲਈ ਹੈ ਭਾਈ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਅਰਦਾਸ ਕਰਨੀ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਤੇ ਅੱਗੇ ਤੋਂ ਸਤਿਗੁਰੂ ਚਿੱਤ ਦਾ ਸੁਧਾਰ ਬਖਸ਼ਣ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਣ ਗੱਜ ਕੇ ਸਾਰੇ ਆਨੰਦ ਸਾਹਿਬ ਚ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ
ਸਪਨਾ ਸਤਨਾਗ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ
ਪੁਨੀਤ ਕਹਤੇ ਸਤ
पवन गुरु पानी पिता माता तजुत हत
तोरे दाई गाया
जम दूर
करमिया
जिन्हें नाम आया मसकत का
संगत
वाहगुरु 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 बोलो वाहगुरु 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 वाहगुरु
अखा बंद करके चौंकड़े मार के
वाहगुरु 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 वाहगुरु
बोलो
नानक ते खुज नानक ते खुज
वाहेगुरु
जी का खालसा वाहेगुरु
ਸੱਜੇ